The path of knowledge is the way to Jannah. The path of knowledge is the way to Jannah.
Alhamdulillah Rabbil Alameen Wassalatu Wassalamu ala Sayyidil Mursaleen Amma Ba'd فأعوذ بالله من الشيطان الرجيم بسم الله الرحمن الرحيم الصلاة والسلام عليك يا رسول الله
الصلاة والسلام عليك يا رسول الله
وعلى آلك وأصحابك يا حبيب الله
وعلى آلك وأصحابك يا حبيب الله
الصلاة والسلام عليك يا نبي الله
الصلاة والسلام عليك يا نبي الله
وعلى آلك وأصحابك يا نور الله
وعلى آلك وأصحابك
Welcome to our Path to Success transmission. And dear viewers of Madani channel, Taid Bhai with us, Abdul Hannan Bhai, Irfan Madani and Hafiz Adil with us, Alhamdulillah Azza wa Jal. What is the topic? Topic is related to everyone. Ji haan, normally jo humare topic hote hain, wo related hote hain sab se, lekin aaj ka topic bada important hai, bahut important hai. Wo kya inshallah, we'll announce in a bit inshallah. We'll start with the recitation of Holy Quran and inshallah beautiful kalam by Hafiz Adil. Topic inshallah, iske baad aapko announce karenge. Dekhte rahiyega inshallah. Topic bada important hai, aapse related bhi hai aur jo yahan baithe hain sabse related hai. Inshallah sabaja.
A'udhu billahi minash shaitanir rajim. بسم الله الرحمن الرحيم يقول يا ليتني قدمت لحياتي فيومئذ لا يعذب عذابه أحد ولا يوثق وثاقه أحد يا أيتها النفس المطمئنة ارجعي إلى ربك راضية مرضية فادخلي في عبادي وادخلي جنتي صدق الله العظيم صلى الله عليك يا رسول الله وسلم عليك يا حبيب الله عرش حق ہے مسند رفعت رسول اللہ کی عرش حق ہے مسند رفعت رسول اللہ کی دیکھنی ہے حشر میں عزت رسول اللہ کی عرش حق ہے مسند رفعت رسول اللہ کی عرش حق ہے مسند رفعت رسول اللہ کی دیکھنی ہے حشر میں عزت رسول اللہ کی حشر میں عزت رسول رسول اللہ کی قبر میں لہرائیں گے تا حشر چشم نور کے قبر میں لہرائیں گے تا حشر چشم برما ہوگی جب طلعت رسول اللہ کی جلب برما ہوگی جب طلعت رسول اللہ کی دیکھ لی گئے حشر میں عزت رسول اللہ جو ملا ان سے ملا لا رب العرش جس کو جو ملا ان سے ملا بڑھتی ہے گو نین میں نعمت رسول اللہ کی بڑھتی ہے رسول اللہ کی وہ جہنم میں گیا جو ان سے مستغنی ہوا وہ جہنم میں گیا جو ان سے مستغنی ہوا ہے خلیل اللہ رسول اللہ کی ہے خلیل اللہ کو حاجت رسول اللہ کی سورج الٹے پالٹے چاند اشارے سے گزرا رسول اللہ کی اندھے منکر دیکھ لے قدرت رسول اللہ کی تجھ سے اور جنت سے کیا مطلب منافق دور ہو جنت رسول اللہ کی اہل سنت کا ہے بیڑا پار اصحاب حضور نجم ہے اور ناؤ ہے ہجرت رسول اللہ کی کب ممکن یہ بے تجھ سے کب ممکن یہ بے مدحت رسول اللہ کی دیکھنی ہے حشر میں عزت رسول اللہ کی عرش حق ہے مسند رفعت رسول اللہ کی.
سبحان اللہ. Dear viewers of Madani channel, topic, an interesting topic related to everyone, young age, old age, school, teacher, student, even scientists, professors, police officer, solicitor, ya Nath Khan ho, even ki host, yes, everyone has something with this, and the topic is responsibility, zimmedari. Insaan ki zindagi responsibilities ke gird hi ghum rahi hoti hain. Ab yahan par do cheeze discuss honi hai. Ek hai responsible aur ek hai responsibility. It's very easy to blame others, complain for others. Who is responsible? Hum yahan par responsibilities ki baat karenge, and everyone have different kind of responsibility. As a father is different, as a grandfather is different, as a young person is different, as a son is responsibility different, as a kya kehte hain businessman different hogi, as a worker responsibility different hogi, as a Nath Khan ki kya responsibility hai, being a host what is my responsibility, and as a speaker inki kya zimmedari hai, cameraman hai uski alag zimmedari hai. Acha jo Madri channel ke nazreen dekh rahe hain unki bhi kuch responsibilities hain, to iske upar inshaallah baat karenge. Lekin hum ye soch rahe honge bahut sare ke ji ye responsibility pe baat karenge, hum ye nahi sochte ki hamari kya responsibility. Straight away we think about children are going on the wrong path, who is responsible, this thing happening, who is responsible, bad companies are going very very fast, who is responsible, kya kehte hain speeding ho rahi hai road ke upar, who is, hum is cheez par chal rahe hote hain. Lekin being a person, being a Muslim, meri kya responsibilities hai, mere upar Islam ne kya zimmedari di hai, as a father, as a husband, as a son, as a grandfather. انشاءاللہ اس کے حوالے سے بھی بات کریں گے, بہت کچھ ہے کور کرنے کے لیے. ہمارے ساتھ رہیے گا انشاءاللہ. ہمارے آج کا ٹاپک ریسپانسبلٹیز بڑا انٹرسٹنگ ٹاپک ہے. آئی ول اسٹارٹ ود عبدالحنان بھائی. عبدالحنان بھائی, ٹاپک بڑا ہے کہ کس پہ بات کریں اور کس پہ نہ کریں.
بسم اللہ الرحمن الرحیم. ماشاءاللہ سید صاحب, الحمد للہ, ویری گریٹ ٹاپک. اینڈ لائک یو مینشن بریفلی فیو ریسپانسبلٹیز. ناؤ آف دا ٹائمز پیپل آر تھنکنگ ریسپانسبلٹیز آر اونلی ود human beings. That's even not the case. Responsibility is such a thing, it goes beyond that.
Yes.
You know, responsibilities could be with objects. You know, it depends on your situation and where you place and what you are responsible over. Responsibility could be with anything. You know, if someone is responsible over animals, he's been given a duty to overlook animals, then his responsibility is with animals. If someone has a responsibility of looking over plants, then that's his responsibility to be planting them, giving them water, to look after them. So responsibilities, it's not just with humans, with objects, with plants, animals. It's just, it will just continue. And you know, responsibility, what normally people will see is responsibility of a father. That's the most common one. People just think one of the biggest responsibilities is the responsibility of the father or the mother for the children. And the children forget, they have a responsibility also. Yes. To serve their parents as well. So a lot of the times people are looking at responsibilities, but they're not looking upon themselves. They're looking at the person in front. Or responsibilities are for others. Even now, when we are talking about the silsila responsibilities, you know, the person is going to be looking to this person. The husband is going to be looking towards his wife. The wife is going to be looking towards the husband. Yes, it's your turn. Right? Everyone seems to be looking at responsibilities of others, failing that they own themselves have responsibilities. And Sayyid Sahib, as humans, as insan, we also have responsibility even upon ourselves. You know, upon our bodies, we are responsible for our body, bodies, our limbs, every part of our body. You know, if someone just sat and he started to stuff himself and eat and eat and never looked after his health, he'll be questioned on the day of judgment for that action as well. Why? Because Allah subhanahu wa ta'ala has given us this body, this health, these limbs of our bodies. We are responsible for them. So how we look after them and how we treat them, this is our responsibility. In the same way, there are responsibilities with our outer selves, there's also responsibilities with our inner selves as well. So responsibilities of the outer side, the outer limbs of our bodies, that we are looking after our health, we are protecting our eyes from haram, protecting our ears from haram, our hands going towards our feet, every part of our body. In the same way, we are responsible for keeping our heart clean.
Sure.
Our heart clean from what? From having hatred for others, from, you know, thinking bad about even our mind. There's a responsibility over our mind, that how we are thinking of people. So we are responsible for ourselves, and I think this is where we should all be making a start. That responsibility starts from oneself, and everything which is connected with us, the responsibility is there for that. And these are all blessings, Sayyid Sahab. These are given by Allah subhanahu wa ta'ala, and we will be questioned regarding each and everything which we have been given, every blessing which we have been given. Those are our responsibilities. We'll be asked on Yawm al-Qiyamah in related to everything which we have.
MashaAllah. The Quran Pak mein bhi mention kiya gaya hai bahut sari jagahon pe ke insaan ke aisi soch gumaan kar liya ke tum aisi paida kiya gaya. Zimmedari ka ehsaas dilaya gaya. Bahut sari ahadees ke andar bhi hai. Aur kya kehte hain ke jo insaan hai, aur zimmedariyon ke hawale se alag alag bhi mention kiya gaya. Mazdoor hai. जैसे मजदूर की मजदूरी उसका पसीना खुश्क होने से पहले दे दी जाए. अब ये इसमें एहसास दिलाया गया, ये जिम्मेदारी है. जो ऑनर है, जो अपने जो अजीर रखता है, उसकी जिम्मेदारी है कि उसको कब पेमेंट करनी है, किस तरीके से करनी. इसीलिए कहते हैं ना, रिस्पॉन्सिबिलिटी फाइंड्स अ वे, और इस इररिस्पॉन्सिबिलिटी जिसको कहेंगे वो मेक एक्सक्यूजेज. हम जिम्मेदारियों से हट ही नहीं सकते जिंदगी के अंदर. कोई ऐसा नहीं जो कह के मेरे ऊपर आई हैव गॉट नो रिस्पॉन्सिबिलिटी, नो वे, कोई रास्ता नहीं है. चाहे वो बच्चा हो, बड़ा हो, जवान हो, बूढ़ा हो, किसी भी जिंदगी की फील्ड से ताल्लुक रखता है उसके ऊपर रिस्पॉन्सिबिलिटी है. और हमें ये रियलाइज करनी पड़ेगी कि वो रिस्पॉन्सिबिलिटी है क्या. इसमें सबसे बड़ा फैक्टर ये आता है बिकॉज वी हैवंट गॉट द नॉलेज. सबसे मेन चीज ये, अगर इल्म ही नहीं है कि मेरे ऊपर जिम्मेदारी क्या है, तो फिर वो एक क्या कहते हैं ना कि एक ऐसी जिंदगी गुजार रहा होगा जिसकी उसको फिक्र. मिसाल के तौर पे शॉपकीपर है, रमजान का मुबारक महीना आ रहा है, वो प्राइस बढ़ा देता है. और उसकी रिस्पॉन्सिबिलिटी क्या होनी चाहिए थी बीइंग अ मुस्लिम, एज अ मुस्लिम क्या रिस्पॉन्सिबिलिटी है. वो प्राइस ऐसी कर देता है कि लोग भी हैरान हो जाते हैं, ये किस कैटेगरी में आएगा. एक एक तो ये सिंपल सी चीज है, आप इसी को ले लें कि एज अ शॉप ओनर मैं प्राइस बढ़ाता भी हूं. कुछ कंडीशन है या नहीं प्राइस बढ़ाने की. खास तौर पे एक महीना आ रहा है, एक सीजन आ रहा है, उसके अंदर मैंने प्राइस को डबल कर दिया. कोई पूछने वाला नहीं है. कोई पूछने वाला है या नहीं, इसके जरिए मुसलमानों को क्या नुकसान हो सकता है, इसके कॉन्सिक्वेंसेस क्या हो सकते हैं, इसके बारे में कभी हमने गौर किया है. हमने तो बताया कि जो क्या कहते हैं, किसी को जन्नत में देखा कि वो जन्नत में जो है वो है टहल रहा है. क्या कि वो रास्ते से उसने एक दरख्त हटा दिया था कि लोगों को तकलीफ ना पहुंचे. तो ये जिम्मेदारी, अगर हम गौर करें कि हमारे ऊपर जिम्मेदारी है लोगों को तकलीफें दूर करने के लिए भी, कि हम लोगों के लिए हर्डर्स ना हो, हम लोगों के लिए मुश्किलात क्रिएट ना करें, हम लोगों को ईज देने वाले हों, हम लोगों को आसानी देने वाले हों. हमारी जिम्मेदारियों के अंदर ये के पड़ोसियों का ख्याल रखना है. अब इररिस्पॉन्सिबिलिटी को अगर आप गौर करें, गाड़ी आपने रॉन्ग पार्क, अब बस अभी आ रहा हूं, अभी आने के चक्कर में आपने किसी की ड्राइवे ब्लॉक की, उसको हार्ट अटैक हुआ, वो गाड़ी नहीं निकाल सका, उसको अस्पताल पहुंच रहा था, वो फंस गया, या आप कहीं जा रहे थे, आपने कहा अभी थोड़ी देर के लिए तो खड़ी की है. रिस्पॉन्सिबिलिटी जिंदगी के हर मामले में, आप घर के अंदर है तो भी रियलाइज करनी है, घर के बाहर है तो भी रियलाइज करनी है, गाड़ी खड़ी करते हुए भी रियलाइज करनी है, गाड़ी चलाते हुए भी रियलाइज करनी है कि मेरी रिस्पॉन्सिबिलिटी क्या है. रिस्पॉन्सिबिलिटी से कोई भी जो है वो ना डिनाई कर सकता है ना उसको अवॉइड कर सकता है. ये जिंदगी हमारी जिम्मेदारियों के गिर्द ही घूम रही है, और हमें अपनी जिम्मेदारियां पूरी करनी है, वरना कयामत में एक एक दिन का हिसाब देना है. माशाल्लाह शाहिद भाई भी हमारे साथ है, आज बता रहे थे कि अभी कोर्ट केस से वापस आ रहे हैं, तो ये भी जिम्मेदारी है, रिस्पॉन्सिबिलिटी ली है कि किसी की जाकर बात करना, किसी का केस डील करना. शाहिद भाई भी बरू जिम्मा नहीं है किसी चीज से.
माशाल्लाह शाह साहब, ब्यूटीफुल टॉपिक. First of all, I'd just like to mention, Abdul Hanaba has mentioned as well. As a humans, we all have responsibilities, and we need to take our responsibilities seriously. Because if we don't take our responsibilities seriously, then things don't fall into place. And being Muslims is very important. And as Muslims, our main first and foremost responsibility is to seek knowledge. Once we are able to seek knowledge, then we can, inshallah, educate ourselves and put our responsibilities into a perspective as well. But it's going to the aspect of family problems, first of all, because many we see the families have problems because they don't take their responsibilities on a serious note. As a son's responsibility, he should think that when I was young, my parents had looked after me, they've brought me up, they've treated me with everything without any condition. Now that they have become of an older age, as a child, as a son, it is my responsibility to look after my parents. This is the time when they are in need. And if I do not fulfill that responsibility, what use am I to my parents? Because my parents have, you know, spent their days and nights looking after me. When I was ill, I couldn't speak. My parents knew exactly what was wrong with me. Now, as a son, the tables have turned. My parents are weak. They need help. As a son, it is my responsibility to look after my parents and to look after my siblings as well, if they are younger than me. Equally, if you're married, as a husband, what is my responsibility as a husband? Am I just there as a person who comes and goes through the door and, you know, orders things? Or am I a person who's, you know, looking after my children, looking after the mother of my children? Am I providing for the family the way I should be providing? If not, then I need to think about what is my responsibility. Why am I not fulfilling their rights? Why am I not fulfilling what they are required? Because when the children grow older, and if I have not given time to my children as a father, I have not fulfilled my responsibilities. And if my children have gone astray, who is responsible for that? I cannot point a finger at anybody else and say, my children have gone on the wrong path because of the social circle they had. No, it's not. It was my responsibility to look after my children. It was my responsibility to teach my children what's right and wrong. And I can only do that if I seek knowledge myself. And inshallah, later on through the program, I would mention furthermore about siblings and other members' families as well.
MashaAllah. Infradi as an individual person, as a family member, as a household, फिर एज अ नेशनल लेवल पर बात करें, इकोनॉमी वाइज बात करें, इक्तिसादी तौर पे बात करें, माशरती तौर पे बात करें, अखलाकी तौर पे बात करें, किसी भी एंगल से बात करें, जिम्मेदारी ज़रूर मौजूद है हर एक की। अब ये रियलाइज़ करना है कि मेरे ऊपर क्या क्या जिम्मेदारी आती है और फिर उस जिम्मेदारी को पूरा भी करना है, क्योंकि ऑन द डे ऑफ जजमेंट एक एक चीज़ का हिसाब होगा, कैसे किया था। ये नहीं है कि बस ठीक है मेरी जो मर्जी आए करूँगा। हम इस तरह नहीं, हम मुसलमान हैं, बीइंग अ मुस्लिम हमारे ऊपर चीज़ें लागू होती हैं। ये याद रखिएगा, एक मुसलमान होने के नाते मेरे ऊपर क्या क्या जिम्मेदारियां, ये मुझे मालूम होना चाहिए। सबसे पहली तो इल्म हासिल करने की जिम्मेदारी है, इल्म सीखना चाहिए। इल्म होगा तो बंदा अमल की तरफ आएगा ना। तो अब जिम्मेदारी बातें कर रहे हैं लेकिन सीखने की तरफ नहीं आ रहे हैं। अगर आगे चले तो बच्चों की तरबियत के हवाले से एक फुकदान नज़र आता है कि बच्चों की तरबियत आज आप देखें कि उसके अंदर एक कौन करेगा, हुज रिस्पॉन्सिबल, माई रिस्पॉन्सिबिलिटी। सबसे पहले तो एवरी इंडिविजुअल पर्सन हु इज वॉचिंग मदनी चैनल, रियलाइज योर ओन रिस्पॉन्सिबिलिटी कि मेरी अपनी रिस्पॉन्सिबिलिटी क्या है। फर्स्ट ऑफ ऑल, जिन जो मैं मेरे घर के अंदर लोग हैं उनका मैं रिस्पॉन्सिबल हूं। सबसे पहले मुझे उनकी तरबियत करनी है, उनको अच्छे रास्ते पर चलाना है। खुद भी एज अ मुसलमान पांचों वक्त की नमाज पढ़ने की जिम्मेदारी है या नहीं है, ये कितनी बड़ी रिस्पॉन्सिबिलिटी है। लेकिन 95% मुसलमान आज मैं आपको नमाज पढ़ता हूँ, कोई रिस्पॉन्सिबल हुआ या नहीं हुआ? दुनियावी हिसाब से अगर कहीं आप जॉब करते हैं, ओ अगर आप टाइम पर नहीं आते, चीज़ें नहीं करते, आपको करनी है वहाँ पर। एज अ कामयाब सक्सेसफुल पर्सन यू हैव टू क्या फॉलो द रूल्स एंड रेगुलेशन ऑफ योर कंपनी, ऑफ योर डिपार्टमेंट। ये आपको करना पड़ेगा अगर आपको कामयाब होना है। लेकिन एज अ मुसलमान होने के मेरे ऊपर जो रिस्पॉन्सिबिलिटीज हैं, क्या मैं वो पूरा करता हूँ, ये भी तो एक क्वेश्चन है ना। अब्दुल रहमान भाई, बात हो रही जिम्मेदारी की और वाकई अखलाकी तौर पे अलग जिम्मेदारी, बंदा रियलाइज नहीं करता। बड़ी कुछ जिम्मेदारियां समझ लेता है लेकिन होता ना छोटी छोटी जिम्मेदारियों को उसको सोचता ही नहीं है कि मुझे करना है। अच्छा, सबसे बेहतरीन नमू, सबसे पहले जो देखना है वो आका अलैहिस्सलाम की सीरत को देखना। बीइंग अ मुस्लिम हमारे पास एक ऐसी पर्सन जो हमें हर मामले में गाइड करती है। मेरा आका अलैहिस्सलाम कि आप जिंदगी का सीरत का अगर मुताला करें, आपको ऐसी ऐसी मिलेंगी कि मेरे आका अलैहिस्सलाम जो है क्या कहते हैं, तमाम नबियों के सरदार हैं। लेकिन आप फिर भी देखें कि घर में दाखिल होते तो सलाम में पहल करते थे, कोई अगर बाहर भी होता तो सलाम में पहल करते थे। मेरे आका अलैहिस्सलाम भी घर में हाथ बटा देते थे काम काज करने में। आज हमारे घरों के अंदर प्रॉब्लम ये है کے جو مرد حضرات ہیں وہ کہتے ہیں یہ میرا کام ہی نہیں ہے، حالانکہ اپنی گھر والی کو پانی پلاؤ گے اللہ اس پہ بھی صدقے کا ثواب عطا فرمائے گا، اٹس ناٹ مائی ریسپانسبلٹی. ارے بھائی کچھ چیزیں اخلاقی طور پہ بھی ذمہ داریاں بن جاتی ہیں. تھوڑا سا ریئلائز کرنے کی بات ہے کہ اگر آپ گھر والوں کو پانی پلا دو گے کچھ بھی نہیں ہوگا، کوئی نہ ناک کٹے گی نہ آپ کی عزت میں کوئی فرق آئے گا، لیکن آپ کو ثواب ضرور مل جائے گا.
سید صاحب نو ڈاؤٹ دا کنگز آف آل کنگز our beloved prophet sallallahu alaihi wasallam, king thinks he has no responsibilities, he puts everyone as responsible for everything he does, but our prophet, the king of all kings, the prophet sallallahu alaihi wasallam, you know, the extent that the prophet sallallahu alaihi wasallam, his humility, his humbleness was such that there's a time when the sahaba and the prophet sallallahu alaihi wasallam, they were going for a ghazwa, a battle. And in this, the Prophet sallallahu alaihi wasallam distributed the responsibilities out to all the Sahaba. There's one responsibility the Prophet sallallahu alaihi wasallam did not distribute. The Sahaba asked, who is going to bring the firewood? The Prophet sallallahu alaihi wasallam said, I will.
Allah.
The Prophet sallallahu alaihi wasallam took a responsibility upon himself, although there was no need. No, even that the Prophet sallallahu alaihi wasallam knew the Sahaba would not let the Prophet sallallahu alaihi wasallam do anything, yet they still went on. The Prophet sallallahu alaihi wasallam went on to take a responsibility upon himself. And in the same way, the responsibility of the deen, how the Prophet sallallahu alaihi wasallam took this, alhamdulillah azza wa jal. And then the Prophet sallallahu alaihi wasallam responsibility with those people who are around them, the sahaba ikram alayhi ridwan, the looking after them, those who were slaves, the Prophet sallallahu alaihi wasallam showed responsibilities of slaves, the responsibility of his own children, his daughter Sayyidina Fatima radiyallahu ta'ala anha. The Prophet sallallahu alaihi wasallam showed a responsibility how a father needs to be towards his children as well.
Subhanallah.
And not just to the level of responsibility, but also beyond that.
Subhanallah.
You know, beyond the level of responsibility, the Prophet sallallahu alaihi wasallam showed that example. So the life of the Prophet sallallahu alaihi wasallam, the life of the Sahaba ikram alayhi ridwan, it showed that they went above the level of their responsibilities. When it came to giving their wealth, Sayyidina Siddiqui Akbar radiallahu ta'ala showed such a responsibility. Sayyidina Usmane Ghani, Sayyidina Farooqi Adam, Sayyidina Ali Murtada, they showed their responsibilities in such a unique way that it was beyond the normal. And today we can't even show responsibility, those things which we have been commanded, those things which is really our responsibilities for us. We need to really ponder over these things.
Few responsibilities to SEC, if you don't perform, we've been sinful.
No doubt.
And people just take it, wo kehte na light le lete hain. Light nahi lena hai, guna guna hai, chahe wo chhota ho ya bada ho. Wo kehte na wo kisi petrol pump ko aag lagane ke liye itna bada petrol pump hai, usko aag lagane ke liye itni badi fire nahi chahiye, ek machis ki tili book karke pura petrol pump uda de, likha hua tha isliye ki ehtiyat kare. Isi tarah ye nahi ko bahut bada guna karenge to koi pata nahi hai ki chote se guna se iman barbad ho jaye. تو اس لیے گناہ تو گناہ ہی ہے، گناہ سے بچنا ہے ہمیں ہر حال میں. اپنی رسپانسبلٹیز کو ریئلائز کریں، یہ آج ہم ریئلائز کرانا چاہ رہے ہیں. اور ہم چاہتے یہی ہیں کہ آپ جو دیکھ رہے ہیں ایز اے ویورز آف مدنی چینل ایوننگ، ایز اے جو ہم یہاں پر بیٹھے ہوئے، ہماری بھی کچھ رسپانسبلٹی ہے. اسے سب رسپانسبلٹی کے گرد ہی زندگی گزر رہی ہے، لیکن ہم یہ چاہتے ہیں کہ ہم ایسی زندگی گزاریں کہ جب ہم مریں تو ہمارا رب ہم سے راضی اور ہمیں جنت مل جائے. اور یہ اسی وقت ہوگا کہ when we realizing our responsibility especially in this world. کیونکہ حضرت شفیق بلقی رحمت اللہ نے بڑی پیاری بات فرمائی، تین چیزیں ایسی ہیں، the people they say from tongue but actual their action is against that. Responsibility ادھر آ جاتی ہے. اور وہ کیا ہے کہ لوگ بات بولتے ہیں کہ خود کو اللہ کا بندہ کہتے ہیں مگر کام آزاد کی حیثیت سے کہتے ہیں. I'm a free person. There is nothing imposed on me. نہیں کہتے اللہ کا بندہ ہے، اللہ کا بندہ ہے تو اس کے اوپر رول ریگولیشن آتے یا نہیں آتے، لیکن زندگی آزاد کی حیثیت گزارتے ہیں. سیکنڈ کہتے ہیں روزی کا کفیل اللہ ہے، اللہ دینے والا، اللہ مالک ہے، مگر روزی کی فکر میں غرق رہتے ہیں، اسی میں رہتے ہیں، حلال آئے یا آرام آئے بس اسی کی فکر میں رہتے ہیں، کہیں سے بھی آئے جبکہ پتا ہے کہ رب نے جو لکھا ہے وہ ملنا ہے، لیکن اپنی باتوں کے خلاف. اب یہ ذمہ داری آپ دیکھیں، باتیں کر رہے ہیں لیکن ذمہ داری ہے جو ہم کہہ رہے ہیں اس پر عمل کرتے ہیں یا نہیں کرتے. اور ایک اور چیز کہتے ہیں کہ موت اٹل ہے، آنی ہے، اسے کوئی نہیں ٹال سکتا، نو ون کین ڈینائی دیٹ، مگر عمل یوں کرتے ہیں کہ جیسے موت کبھی نہیں آنی ہے، کہ ہم نے زندہ ہی رہنا ہے. تو یہ چیزیں آپ غور کریں، ہماری رسپانسبلٹیز میں جو ہم کہہ رہے ہیں اس پر عمل کر بھی رہے یا نہیں کر رہے. अच्छी बात करनी चाहिए, बिल्कुल अच्छी बात है आप कहना, वो अच्छी बात पे मुझे अमल करना ही नहीं करना है, लालच बुरी बला है। मैं कहता हूं, मैं क्लेम कर रहा हूं, क्या मेरी रिस्पॉन्सिबिलिटी नहीं है कि लालच बुरी बला मेरे ऊपर भी है, मुझे भी लालच से बचना है। तो बहुत सारी ऐसी चीजें हम कहते हैं लेकिन खुद नहीं कर रहे होते, तो ये भी अच्छी चीज नहीं है।
Sayyid Sahab, one of the biggest problems is that everyone seems to feel that they are fulfilling their responsibilities. This is a big problem. Because you ask the father thinks, yes, I'm fulfilling my children's responsibilities. I have given them education. I have bought them clothes. I've given food for them. I'm working day and night. I'm fulfilling their responsibilities. That's how father is thinking. On the other hand, the son is thinking, yes, I'm fulfilling my father's responsibility. Those who have married, they go, we give a bit of money to our parents. We think we've fulfilled the responsibility. Or we've gone once a week to our parents' house. We think we've fulfilled our responsibility. This is not it. We are failing to understand what actually our responsibilities are and if we are really fulfilling them. You know, if the father thinks, I've taken my son to the madrasa, I put him in the masjid, and that's it, my responsibility is done. My responsibility is done. No, it's not the case. We need to find out if that child is studying there. If the child is getting education. When was the last time a father's walked into the madrasa and he's asked, you know, how much has my son read? Has my son, how much is he reading? If someone's put his son to do hifz, he's not even gone there and asked his teacher that how much my son's learning. And after 5 years, he finds out that the son is still on qaida, then he's going to say, what happened? He hasn't even taken that responsibility upon himself to find out. On the other hand, this, you know, it's mostly related to the matters of deen. When it comes to school or that sort of thing, or parents' evening, everyone is there. And on this hand, the madrasa, the teacher, the Nazim Sahib is constantly calling that the parents, come in, we need to speak to you, come in, busy, about work, I'm this, that. There's 101 excuses. So responsibility, everyone thinks that you take your child to the madrasa, you fulfilled his responsibility. No, there are so many other things. You need to be teaching your children. You need to be educating them. And how you need to be upbringing them, saving yourself and your children from the fire of hell. For why? Because it's fuel and it's man and stone. You know, we should be saving ourselves first and our children. This is our responsibility. And how we think we fulfill our responsibility? Child comes home, you sit him in front of the television and think, okay, let the day go in peace. This is how, and we're still thinking we have fulfilled our responsibility. Even Sayyid Sahab, you know, when the child gets older and he becomes at a marriage stage, you know, sometimes the parents are so irresponsible, they'll take their daughter or their son, they get them married to whoever, without thinking, without even researching, and then the problems that child is going through, then they think we fulfilled our responsibility. All my children are married, that's it. We fail to understand that how the responsibility needs to be done in the first place. And I think we need to stop thinking like this, that I am fulfilling my responsibilities. Even the best of people say, yes, there is some sort of weaknesses in fulfilling their responsibilities. And this is something which we need to constantly look over and ponder over and correct ourselves.
Pehli zimmedari assi apne aap nu jahannam to bachana hai, dusra apne ghar wale nu neki ki daawat deni hai, onan diyan jaise Abdul Hanan bhai ne mention vi kita, assi samajhne hai onan nu risk provide karna, ghar le ke de dena, achhiyan cheezan jehdiyan onan nu chahidiyan assi buy karke de dena, assi kehna meri eh zimmedari si, halanki sab to pehli zimmedari hai walid di ki apne bachiyan di tarbiyat sahi kare. ਅਗਰ ਤੁਸੀਂ ਉਹਨਾਂ ਦੀ ਤਰਬੀਅਤ ਸਹੀ ਕਰੋਗੇ ਉਹ ਗੁਨਾਹਾਂ ਤੋਂ ਬਚਣ ਦਾ ਉਹਨਾਂ ਦਾ ਜ਼ਿਹਨ ਬਣੇਗਾ। ਇਹ ਉਦੋਂ ਹੋ ਸਕੇਗਾ ਜਦੋਂ ਤੁਸੀਂ ਖੁਦ ਉਹਨਾਂ ਦੇ ਸਾਹਮਣੇ ਪ੍ਰੈਕਟਿਸਿੰਗ ਮੁਸਲਮਾਨ ਬਣੋਗੇ। ਅਗਰ ਤੁਸੀਂ ਖੁਦ ਨਮਾਜ਼ ਮਿਸ ਕਰ ਰਹੇ ਹੋ, ਬੱਚਿਆਂ ਨੂੰ ਕਹਿ ਰਹੇ ਪੁੱਤਰ ਨਮਾਜ਼ ਪੜ੍ਹੋ, ਨਮਾਜ਼ ਮਿਸ ਨਾ ਕਰੋ, ਬੱਚੇ ਜਿਹੜੇ ਉਹਨਾਂ ਦੇ ਦਿਲ ਵਿੱਚ ਅਹਿਮੀਅਤ ਨਹੀਂ ਹੋਏਗੀ। ਇਸੇ ਵਾਸਤੇ ਨੇਕੀ ਦੀ ਦਾਵਤ ਦੇਣ ਵਾਸਤੇ ਅਸੀਂ 2-3 ਦਫ਼ਾ ਸਮਝਾਇਆ, ਫਿਰ ਅਸੀਂ ਕਹਿੰਦੇ ਇਹਨੂੰ ਸਮਝਾਉਣਾ ਜੀ ਅਸਰ ਹੀ ਨਹੀਂ ਹੁੰਦਾ। ਔਰ ਇਹ ਜੁਮਲਾ ਅਕਸਰ ਤੁਸੀਂ ਸੁਣਿਆ ਹੋਏਗਾ, ਫਲਾਣੇ ਨੂੰ ਸਮਝਾਉਣਾ ਤਾਂ ਕੋਈ ਫਾਇਦਾ ਹੀ ਕੋਈ ਨਹੀਂ। ਹਾਲਾਂਕਿ ਇਹ ਕੁਰਾਨ ਹਦੀਸੀ ਤਾਲੀਮਾਤ ਦੇ ਖਿਲਾਫ਼ ਹੈ। ਕੁਰਾਨ ਸ਼ਰੀਫ ਤੇ ਸਾਨੂੰ ਇਹ ਕਹਿ ਰਿਹਾ ਕਿ ਸਮਝਾਓ, ਸਮਝਾਉਣਾ ਮੁਸਲਮਾਨਾਂ ਨੂੰ ਫਾਇਦਾ ਦਿੰਦਾ। ਅਸਲ 'ਚ ਗੱਲ ਹੈ ਕਿ ਅਸੀਂ ਦੁਬਾਰਾ ਸਮਝਾਉਣਾ ਨਹੀਂ ਚਾਹ ਰਹੇ, ਅਸੀਂ ਕਹਿੰਦੇ ਉਹ ਜੀ ਮੇਰੇ ਸਿਰ ਨੂੰ ਦਰਦ ਸ਼ੁਰੂ ਹੋ ਜਾਏਗੀ, ਫਲਾਂ ਕੰਮ ਹੋ ਜਾਏਗਾ। ਹਾਲਾਂਕਿ ਸਵਾਬ ਤੇ ਕਿਤੇ ਵੀ ਨਹੀਂ ਗਿਆ, ਤੁਹਾਨੂੰ ਪੱਕਾ ਪਤਾ ਅਗਲਾ ਬੰਦਾ ਸ਼ਾਇਦ ਨਹੀਂ ਮੰਨੇਗਾ, ਲੇਕਿਨ ਨੇਕੀ ਦੀ ਦਾਵਤ ਤੇ ਦੇਣੀ ਹੈ। ਮਸ਼ਹੂਰ ਹਦੀਸੇ ਪਾ ਕੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਇਰਸ਼ਾਦ ਫਰਮਾਇਆ ਕਿ ਅਗਰ ਤੁਸੀਂ ਕੋਈ ਬੁਰਾਈ ਦੇਖੋ ਤਾਂ ਉਹਨੂੰ ਆਪਣੇ ਹੱਥ ਨਾਲ ਰੋਕੋ। ਹੱਥ ਨਾਲ ਨਹੀਂ ਰੋਕ ਸਕਦੇ, ਜ਼ਬਾਨ ਨਾਲ ਰੋਕੋ। ਅਗਰ ਇਹਦੀ ਵੀ ਇਸਤਤਾਤ ਨਹੀਂ ਤਾਂ ਕਮ ਅਜ਼ ਕਮ ਦਿਲ 'ਚ ਉਹਨੂੰ ਬੁਰਾ ਜਾਣੋ, ਔਰ ਇਹ ਈਮਾਨ ਦਾ ਕਮਜ਼ੋਰ ਤਰੀਨ ਦਰਜਾ ਹੈ। ਇੱਥੇ ਸਾਨੂੰ ਇਹ ਦੇਖਣਾ ਕਿ ਅਸੀਂ ਅਗਰ ਵਾਲਿਦ ਹਾਂ, ਸ਼ੋਹਰ ਹਾਂ, ਇਸੇ ਤਰ੍ਹਾਂ ਉਸਤਾਦ ਹਾਂ, ਸਾਡੀ ਜ਼ਿੰਮੇਦਾਰੀ ਹੈ ਨਹੀਂ ਕਿਸੇ ਦਿਲ 'ਚ ਬੁਰਾ ਜਾਣੀਏ ਔਰ ਬੈਠ ਜਾਈਏ। ਸਟੂਡੈਂਟ, ਬੀਵੀ, ਬੱਚੇ ਜੋ ਕਰ ਰਹੇ ਉਹਨਾਂ ਨੂੰ ਕਰਨ ਦਿਓ। ਸਾਡੀ ਇੱਥੇ ਪਹਿਲੀ ਜ਼ਿੰਮੇਦਾਰੀ, ਹੱਥ ਨਾ ਰੋਕੋ। ਅਸੀਂ ਬੱਚਿਆਂ ਨੂੰ ਸਮਝਾ ਸਕਦੇ ਹਾਂ, ਬੀਵੀ ਨੂੰ ਅਸੀਂ ਸਮਝਾ ਸਕਦੇ ਹਾਂ, ਬਾਕੀ ਸਾਰੇ ਕੰਮ ਉਹਦੇ ਕੋਲੋਂ ਅਸੀਂ ਕਰਵਾ ਲੈਂਦੇ ਹਾਂ ਆਪਣੀ ਮਰਜ਼ੀ ਦੇ, ਲੇਕਿਨ ਜਦੋਂ ਦੀਨੀ ਕੰਮ ਹੁੰਦੀ ਹੈ ਇਹ ਅਸੀਂ ਨਹੀਂ ਕਰਦੇ। ਇੱਥੇ ਬੜਾ ਇੰਪੋਰਟੈਂਟ ਸ਼ਾਹ ਸਾਹਿਬ ਇੱਕ ਨੁਕਤਾ ਹੈ, ਆਮ ਤੌਰ 'ਤੇ ਬੀਵੀ ਦੇ ਜਿਹੜੇ ਹਕੂਕ ਨੇ ਨਾ, ਉਹਦੇ ਵਿੱਚ ਇਹ ਲਿਖਿਆ ਹੋਇਆ ਕਿ ਬੀਵੀ ਦਾ ਹੱਕ ਹੈ ਕਿ ਉਹਨੂੰ ਸ਼ਰਮੋ ਹਯਾ, ਪਰਦੇ, ਦੀਨੀ ਅਹਕਾਮ ਇਹਦੀ ਤਾਲੀਮ ਦੇਣਾ। ਇਹ ਬੀਵੀਆਂ ਦਾ ਐਸਾ ਹੱਕ ਹੈ, ਬੀਵੀਆਂ ਨੂੰ ਖੁਦ ਵੀ ਨਹੀਂ ਪਤਾ ਕਿ ਸ਼ੋਹਰ ਦੀ ਜ਼ਿੰਮੇਦਾਰੀ ਸਾਨੂੰ ਸਿਖਾਉਣਾ, ਉਹ ਡਿਮਾਂਡ ਵੀ ਨਹੀਂ ਕਰਦੀਆਂ, ਬਲਕਿ ਇਹਨੂੰ ਸਖਤੀ ਸਮਝਦੀਆਂ ਨੇ। ਉਹ ਕਹਿੰਦੀਆਂ ਸਾਨੂੰ ਫਲਾਂ ਜਗ੍ਹਾ 'ਤੇ ਲੈ ਜਾਓ, ਇਸ ਤਰ੍ਹਾਂ ਦੇ ਸੂਟ ਸਾਨੂੰ ਇੰਨੇ ਸਾਲ 'ਚ ਮਿਲਣੇ ਚਾਹੀਦੇ ਨੇ, ਵਗੈਰਾ ਵਗੈਰਾ। ਬੰਦਾ ਵੀ ਇਹ ਦੇ ਕੇ ਖੁਸ਼ ਹੈ ਕਿ ਮਾਸ਼ਾਅੱਲਾ ਬੀਵੀ ਬਹੁਤ ਬੜੀ ਮੁਤਮੈਨ ਹੈ ਜੀ, ਕਹਿ ਰਹੀ ਬੈਸਟ ਹਸਬੈਂਡ ਹੈ। ਹਾਲਾਂਕਿ ਉਹਨੂੰ ਇਹ ਨਹੀਂ ਪਤਾ ਕਿ ਸ਼ੋਹਰ ਮੇਰਾ ਮੈਨੂੰ ਦੀਨੀ ਚੀਜ਼ਾਂ ਹੀ ਨਹੀਂ ਸਿਖਾ ਰਿਹਾ। ਬੀਵੀ ਨੂੰ ਚਾਹੀਦਾ ਕਿ ਮੁਤਾਲਬਾ ਕਰੇ ਕਿ ਮੈਨੂੰ ਇਹ ਚੀਜ਼ਾਂ ਸਿਖਾਓ। ਜ਼ਾਹਰ ਹੈ ਬੀਵੀ ਮੁਫਤੀ ਸਾਹਿਬ ਕੋਲ ਖੋਤੇ ਨਹੀਂ ਜਾਏਗੀ, ਸ਼ੋਹਰ ਦੀ ਜ਼ਿੰਮੇਦਾਰੀ ਇਹ ਸਿੱਖੇ
ਬੀਵੀ ਦੀ ਤਰਬੀਅਤ ਨਾ ਕਰੋ ਤੁਸੀਂ। ਉਹ ਮੁਤਾਲਬਾ ਕਰੇਗੀ, ਮੁਤਾਲਬਾ ਕਾਸੇ ਕਰੇਗੀ, ਜੋ ਹਾਲਾਤ ਚੱਲ ਰਹੇ ਆਪਕੇ ਸਾਹਮਣੇ ਮੁਤਾਲਬਾ ਕਰੇਗੀ ਤਾਂ ਕੁਛ ਔਰ ਮੁਤਾਲਬਾ ਹੋ ਜਾਏਗਾ।
ਹਾਂਜੀ, ਉਹਨਾਂ ਦੀ ਖੁਦ ਵੀ ਜ਼ਿੰਮੇਦਾਰੀ ਨਾ, ਅਸੀਂ ਜਹੰਨਮ ਤੋਂ ਬਚਣਾ ਹੈ। ਅਤੇ ਸ਼ੋਹਰ ਦੇ ਇੱਕ ਪਰਦਾ ਹੁੰਦਾ ਸ਼ੋਹਰ, ਔਰ ਸ਼ੋਹਰ ਇੱਕ ਬਹੁਤ ਵੱਡੀ ਬੰਦੇ ਦੀ ਕਿਹਾ ਉਹਨੂੰ ਕਹਿੰਦੇ ਸ਼ੇਡ ਹੈ, ਕਿਉਂਕਿ ਇਹਦੇ ਵਜ੍ਹਾ ਤੋਂ ਬੀਵੀਆਂ ਗੁਨਾਹਾਂ ਤੋਂ ਬਚਦੀਆਂ ਨੇ, ਨਫਸ ਨੂੰ ਇੱਧਰ ਉੱਧਰ ਭਟਕਣ ਤੋਂ ਬਚਾਉਂਦੀਆਂ ਨੇ। ਇਹ ਸ਼ੋਹਰ ਕਿੰਨੀ ਵੱਡੀ ਨੇਮਤ ਹੈ, ਔਰ ਇਹਦੇ ਉੱਤੇ ਬੜੀ ਪਿਆਰੀ ਹਕਾਇਤ ਆਖਰ 'ਤੇ ਸੁਣਾ ਕੇ ਗੁਫਤਗੂ ਖਤਮ ਕਰਾਂਗਾ। ਇੱਕ ਅੱਲਾ ਦੇ ਨੇਕ ਬੰਦੇ ਸੀ, ਉਹਨਾਂ ਦੀ ਜ਼ਿਆਰਤ ਕਰਨ ਵਾਸਤੇ ਕੋਈ ਜਾ ਰਿਹਾ ਸੀ ਨਾ, ਉਹਨਾਂ ਦਾ ਬੜਾ ਸ਼ੋਹਰਾ ਸੀ, ਬੜੇ ਅੱਲਾ ਦੇ ਵਲੀ ਸਨ। ਉਹ ਜਿਸਲੇ ਉਹਨਾਂ ਨੂੰ ਮਿਲੇ, ਦਰਵਾਜ਼ਾ ਖਟਾਇਆ, ਸਾਹਮਣੇ ਜ਼ੋਜਾ ਨੇ ਦਰਵਾਜ਼ਾ ਖੋਲ੍ਹਿਆ, ਪੁੱਛਿਆ ਫਲਾਣੇ ਅੱਲਾ ਦੇ ਵਲੀ ਦਾ ਨਾਂ ਲਿਆ, ਉਹ ਕਿੱਥੇ ਨੇ? ਉਹਨਾਂ ਗਿਆ, ਉਹ ਪਤਾ ਨਹੀਂ ਕਿੱਥੇ ਬਾਹਰ ਨਿਕਲੇ ਹੋਏ ਨੇ। ਉਸ ਤੋਂ ਬਾਅਦ ਬੁਰਾਈਆਂ ਸ਼ੁਰੂ ਕਰ ਦਿੱਤੀਆਂ। ਉਹ ਹੈਰਾਨ ਹੋਏ ਅੱਲਾ ਦੇ ਵਲੀ ਅਤੇ ਜ਼ੋਜਾ ਦਾ ਇਹ ਹਾਲ। ਵਾਪਸ ਜਾ ਰਹੇ ਸੀ, ਦੇਖਿਆ ਕਿ ਉਹ ਜੰਗਲ 'ਚੋਂ ਦੂਰ ਲੱਕੜੀਆਂ ਲੈ ਕੇ ਆ ਰਹੇ ਨੇ, ਔਰ ਲੱਕੜੀਆਂ ਸ਼ੇਰ ਦੇ ਉੱਤੇ ਲੱਦੀਆਂ ਹੋਈਆਂ ਨੇ, ਜੰਗਲ ਦੇ ਬਾਦਸ਼ਾਹ ਨੇ, ਔਰ ਸ਼ੇਰ ਲੈ ਕੇ ਆ ਰਿਹਾ। ਔਰ ਵਲੀ ਵੀ ਐਸੇ ਕੈਲੀਬਰ ਦੇ ਸ਼ਾਹ ਸਾਹਿਬ, ਉਹਨਾਂ ਦੂਰੋਂ ਹੀ ਬੰਦੇ ਨੂੰ ਦੇਖ ਕੇ ਫਰਮਾਇਆ, ਅਗਰ ਮੈਂ ਆਪਣੀ ਬਦ ਅਖਲਾਕ ਬੀਵੀ ਦਾ ਬੋਝ ਨਾ ਉਠਾਉਂਦਾ ਤੇ ਕਿਆ ਸ਼ੇਰ ਮੇਰਾ ਬੋਝ ਉਠਾ ਲੈਂਦਾ? ਇਹਦੇ ਵਿੱਚ ਸਾਡੇ ਵਾਸਤੇ ਦਰਸ ਹੈ ਕਿ ਹਜ਼ੂਰ ਤੁਹਾਡੇ ਨਾਲ ਰਿਲੇਟਡ ਜਿੰਨੇ ਬੰਦੇ ਨੇ, ਭਾਵੇਂ ਤੁਹਾਡੀ ਜ਼ੋਜਾ ਹੈ, ਭਾਵੇਂ ਤੁਹਾਡੇ ਬੱਚੇ ਨੇ, ਕੋਲੀਗ ਨੇ, ਜਿੰਨੇ ਵੀ ਤੁਹਾਡੇ ਨਾਲ ਰਿਲੇਟਡ ਨੇ, ਉਹਨਾਂ ਦੀ ਬਦ ਅਖਲਾਕੀ 'ਤੇ ਸਬਰ ਕਰਨਾ ਇਹ ਸਾਡੀ ਜ਼ਿੰਮੇਦਾਰੀ ਹੈ। ਬਾਅਦ ਕਰ ਨੈਚੁਰਲੀ ਸਾਨੂੰ ਗੁੱਸਾ ਆ ਜਾਂਦਾ, ਅਸੀਂ ਕਹਿੰਦੇ ਈਂਟ ਦਾ ਜਵਾਬ ਮੈਂ ਪੱਥਰ ਨਾਲ ਦਿਆਂਗਾ, ਵਰਨਾ ਲੋਕ ਮੈਨੂੰ ਕਮਜ਼ੋਰ ਸਮਝਣਗੇ। ਹਾਲਾਂਕਿ ਇਹ ਸ਼ੈਤਾਨੀ ਵਸਵਸਾ ਹੈ, ਤੁਹਾਡਾ ਕੰਮ ਹੈ ਈਂਟ ਦਾ ਜਵਾਬ ਮਦਨੀ ਫੂਲ ਨਾਲ ਦਿਓ, ਜਿਸ ਤਰ੍ਹਾਂ ਕਿ ਸਾਡੀ ਇਸਲਾਮ ਨੇ ਤਰਬੀਅਤ ਕੀਤੀ। ਫਿਰ ਵੇਖੋ ਕੁਰਾਨ ਨੇ ਕੀ ਫਰਮਾਇਆ ਕਿ ਇਦਫਾ ਬਿਲਤੀ ਹੀ ਅਹਸਨ, ਬੁਰਾਈ ਕੋ ਭਲਾਈ ਸੇ ਟਾਲ। ਉਸਕੇ ਬਾਅਦ ਕਿਆ ਹੋਗਾ ਕਿ ਉਹ ਜਿਹੜਾ ਦੋਸਤ ਤੁਹਾਡਾ ਦੁਸ਼ਮਣ ਹੈ ਨਾ, ਉਹ ਤੁਹਾਡਾ ਐਸੇ ਹੋਏਗਾ ਜੈਸੇ ਵਲੀਯੁਨ ਹਮੀਮ, ਪੱਕਾ ਤੇ ਗਹਿਰਾ ਦੋਸਤ। ਅੱਲਾ ਸਾਨੂੰ ਸਾਰਿਆਂ ਨੇ ਦੇ ਅਮਲ ਦੀ ਤੋਫੀਕ ਨਸੀਬ ਕਰੇ।
ਆਮੀਨ ਆਮੀਨ। ਕੁਰਾਨ ਪਾਕ ਮੇ ਵੀ ਇਹ ਨਾ, ਔਰ ਉਨਸੇ ਅੱਛਾ ਵਰਤਾਓ ਕਰੋ, ਇਹ ਔਰਤੋਂ ਕੇ ਲਈ ਉਨਕੇ ਦਾ ਅੱਛਾ ਵਰਤਾਓ ਕਰੋ, ਸਬਰ ਤਹਮੁਲ। ਅਬ ਲੋਗੋਂ ਕੇ ਸਾਥ ਹੈ ਜੋ ਘਰ ਮੇ ਇਤਨੀ ਲੁਕਾਫਟਰ ਕਰੀ, ਉਸਕੇ ਸਾਥ ਹੈ ਹੀ ਨਹੀਂ, ਉਸਕੇ ਤੋ ਜੰਗ ਛਿੜੀ ਵੀ ਇੱਕ ਤਰੀਕੇ ਤੋਂ ਬਾਤ ਤੋ ਕਰ ਦੇ। ਅੱਛਾ, ਯਹਾਂ ਜੋ ਥੋੜੀ ਸੀ ਮਿਸਅੰਡਰਸਟੈਂਡਿੰਗ ਹੈ, ਵੋ ਥੋੜੀ ਸੀ ਬਲੇਮਿੰਗ ਗੇਮ ਆ ਜਾਤੀ, ਇੱਕ ਦੂਸਰੇ ਪੇ ਬਲੇਮ ਲਗਾਤੇ, ਬੱਚਾ ਇਸ ਲਈ, ਬੱਚਾ ਇਸ ਲਈ। ਅਬ ਹੋਤਾ ਯੇ ਕੇ ਘਰ ਵਾਲਾ ਕਹਤੇ ਕਿ ਚਲੋ ਜੀ ਨਮਾਜ਼ ਪੜ੍ਹਨੀ ਹੈ, ਯਾ ਕਹੀਂ ਪੇ ਘਰ ਵਾਲੀ ਸਹੀ ਹੋਤੀ ਜੇ ਨਮਾਜ਼ ਪੜ੍ਹਨੀ ਹੈ ਤੋ ਨਾ, ਅੱਛਾ ਨਹੀਂ ਅਭੀ ਸਕੂਲ ਕਾ ਟਾਈਮ ਹੈ, ਅਭੀ ਇਸਕਾ ਟਾਈਮ ਹੈ। ਤੋ ਅਬ ਜਬ ਮਦਰਸੇ ਕੀ ਬਾਤ ਜੈਸੇ ਯੇ ਆ ਗਏ, ਅਬਦੁਲ ਹਨਾਨ ਭਾਈ ਨੇ ਬਾਤ ਕੀ, ਪਰ ਉਹ ਬਾਤ ਨਿਕਲ ਨਾ ਜਾਏ, ਜਾਂਦੇ ਕਿ ਕਭੀ ਵੀ ਆਪ ਨੇ ਕਦੇ ਸਕੂਲ ਕੋ ਬਲੇਮ ਦੇਂਗੇ? ਨਾ 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 ਨਾ, ਸਕੂਲ ਠੀਕ ਹੈ, ਬੱਚਾ ਫੇਲ ਹੋ ਰਿਹਾ ਸਕੂਲ ਠੀਕ ਹੈ, ਬੱਚਾ ਗਲਤ ਨਹੀਂ ਹੈ, ਲੇਕਿਨ ਮਦਰਸੇ ਮੈਂ ਬੱਚਾ ਨਹੀਂ ਪੜ੍ਹਾ, ਸਾਰਾ ਫੋਲ ਮਦਰਸੇ ਕੇ ਆਏਗਾ, ਬੱਚਾ ਬਿਲਕੁਲ ਠੀਕ ਥਾ ਹਮਾਰਾ, ਇਹ ਮਦਰਸਾ ਠੀਕ ਨਹੀਂ ਹੈ। ਭਾਈ ਮਦਰਸੇ ਮੈਂ ਆਪਣੇ ਪੜ੍ਹਾ ਕਿਆ, ਉਹ ਬੱਚਾ ਆ ਰਿਹਾ ਹੈ, ਆਪਨੇ ਕਭੀ ਪੁੱਛਾ? ਚੱਚਾ ਤਾਇਆ ਵੀ ਆਏਂਗੇ ਨਾ ਈਦ ਪਰ, ਕੌਣ ਸੀ ਕਲਾਸ ਮੈਂ ਹੋ, ਕਿਆ ਕਰ ਰਹੇ ਹੋ, ਕੋਈ ਨਹੀਂ ਪੁੱਛੇਗਾ ਬੇਟਾ ਕੌਣ ਸੇ ਸਿਪਾਰੇ ਪੇ ਹੋ, ਅੱਛਾ ਇਸ ਸਿਪਾਰੇ ਮੈਂ, ਚਲੋ ਮੈਂ ਤੁਹਾਨੂੰ ਤੋਹਫਾ ਪੇਸ਼ ਕਰਦਾ ਹੂੰ। ਜੋ ਆਤਾ ਹੈ ਵੋ ਦੁਨੀਆ ਕੀ ਬਾਤ ਹੀ ਕਰ ਰਿਹਾ ਹੋਤਾ ਹੈ, ਯੇ ਵੀ ਰਿਸਪੋਂਸਿਬਿਲਿਟੀ ਮੈਂ ਸ਼ਾਮਿਲ ਹੈ ਕਿ ਆਪ ਆਪਣੇ ਬੱਚੇ ਕੇ ਸਾਥ ਬੈਠੇ, ਉਸਕੋ ਕੋਈ ਦੀਨੀ ਬਾਤ ਸਿਖਾਏ, ਉਸਕੋ ਕੋਈ ਹਦੀਸ ਸਿਖਾਏ, ਉਸਕੋ ਕੋਈ ਸੁਨਤ ਆਦਾਬ ਸਿਖਾਏ। ਆਦਾਬ ਮਾਸ਼ਰਤ ਕਿਸ ਕੋ ਕਹਤੇ ਹੈ? ਘਰ ਵਾਲੋ ਕੋ ਸਿਖਾਨਾ, ਬਾਤ ਕਰਨਾ, ਪੈਸੇ ਦੇ ਦੇਣਾ, ਯੇ ਸਹੀ ਨਹੀਂ ਹੈ ਕਾਫੀ ਕਿ ਅੱਛੇ ਉਨਕੋ ਚੀਜ਼ੇ ਫਰਾਮ ਕਰ ਦੀ, ਬਸ ਯੇ ਮੇਰੀ ਜ਼ਿੰਮੇਦਾਰੀ। ਨੋ, ਦਿਸ ਇਜ਼ ਨਾਟ ਓਨਲੀ ਯੋਰ ਜ਼ਿੰਮੇਦਾਰੀ, ਫਸਟ ਆਫ ਆਲ ਐਜ਼ ਅ ਮੁਸਲਿਮ, ਸਬਸੇ ਪਹਿਲੇ ਮੁਸਲਮਾਨ ਹੈ, ਬੀਂਗ ਅ ਮੁਸਲਿਮ ਮੇਰੇ ਉੱਪਰ ਕਿਆ ਰਿਸਪੋਂਸਿਬਿਲਿਟੀ ਹੈ? ਸਬਸੇ ਪਹਿਲੇ ਤੋ ਯੇ ਮੁਝੇ ਮਾਲੂਮ ਹੋਣਾ ਚਾਹੀਏ ਨਾ, ਮੈਂ ਸ਼ਾਦੀ ਕਰ ਰਹਾ ਹੂੰ, ਬੀਂਗ ਅ ਹਸਬੈਂਡ ਮੇਰੀ ਕਿਆ ਜ਼ਿੰਮੇਦਾਰੀ ਹੋਗੀ? ਮੈਂ ਇੱਕ ਫਾਦਰ ਬਣ ਰਹਾ ਹੂੰ, ਬੀਂਗ ਅ ਫਾਦਰ ਮੇਰੀ ਕਿਆ ਜ਼ਿੰਮੇਦਾਰੀ ਹੋਗੀ? ਮੈਂ ਗ੍ਰੈਂਡ ਫਾਦਰ ਬਣ ਰਹਾ ਹੂੰ, ਬੀਂਗ ਅ ਗ੍ਰੈਂਡ ਫਾਦਰ ਮੇਰੀ ਕਿਆ ਜ਼ਿੰਮੇਦਾਰੀ ਹੋਗੀ? ਯੇ ਸਾਰੀ ਜ਼ਿੰਮੇਦਾਰੀ ਹਮੇ ਮਾਲੂਮ ਹੋਣੀ ਚਾਹੀਏ, ਤਭੀ ਜਾਕਰ ਮਾਸ਼ਰਾ ਠੀਕ ਹੋਗਾ, ਹਮਾਰੇ ਘਰ ਕੇ ਮਾਮਲਾ ਠੀਕ ਹੋਣਗੇ। ਉਹਨਾਂ ਹਰ ਕੋਈ ਆਪਣੇ ਰਾਈਟ ਲੇਕਰ ਖੜਾ ਹੋਇਆ, ਯੇ ਮੇਰਾ ਰਾਈਟ ਹੈ, ਮੈਂ ਠੀਕ ਹੂੰ, ਹਾਲਾਂਕਿ ਰਾਈਟ ਕੋਈ ਵੀ ਨਹੀਂ ਹੋਗਾ, ਕਿਉਂਕਿ ਜੋ ਵੀ ਰਾਈਟ ਹੈ ਵੋ ਇਸਲਾਮ ਕੇ ਅੰਦਰ ਹੀ ਹੈ, ਸਭ ਕੁਛ ਠੀਕ ਇਸਲਾਮ ਕੇ ਅੰਦਰ ਹੈ। ਹਮਾਰਾ ਪ੍ਰੋਬਲਮ ਯੇ ਕਿ ਹਮਨੇ ਇਸਲਾਮ ਕੋ ਨਹੀਂ ਪੜ੍ਹਾ, ਜਿਸ ਕੀ ਵਜ੍ਹਾ ਸੇ ਆਜ ਹਮਾਰੇ ਮਾਸ਼ਰੇ ਮੇਂ, ਆਜ ਹਮਾਰੇ ਘਰੋਂ ਮੇਂ ਪ੍ਰੋਬਲਮ।
Shah Sahib, with regards to responsibilities, we have got our priorities mixed around. We give more priority to our worldly matters, and even when we do that, we tend to take shortcuts of it. We don't fulfill that responsibility properly the way we should as well. For example, if somebody who's working, he's got a job and he's working for somebody and he's been given a particular task to do a particular job in a particular way, he'll probably do it for a short while and then he'll think, it's taking too much time. I could do a lot better if I do it slightly differently. So he'll take a shortcut. Then he will realize, well, hang on, I'm only making this much money by working for this employer for, you know, this many hours. I can make more money if I do something else. So instead of doing that work the way it should be, properly, you know, with honesty for the employer, he'll take shortcuts and then he'll get into the aspect of making dodgy money, so to speak, in the aspect of criminality. He'll probably mix with some people who are probably drug dealing or committing other offenses. And then he'll go into that line, that because easy money he's making and less stress for him on that aspect. So he's got his priority mixed up, and the responsibility which he had with his employer, he never fulfilled those responsibilities. He was being paid by the employer a certain amount of wage to do a particular job. And if he's not done the job the way it should have been done, is his earning legitimate or not? Something which we need to ponder upon as well. What was his responsibility on that aspect? Likewise, you know, when we look at, you know, the population, in this country, there's probably about 5 to 7% of Muslims in this country. And if you look at majority of the young generation, what are they involved in? They tend to take shortcuts. They don't take responsibilities. They tend to take shortcuts in order to try to gain wealth. And when they take those shortcuts, what happens is they end up getting in trouble. And when they get in trouble, the parents don't say, oh, my son's in the wrong. They start blaming other people. Parents don't say, my fault, because I never took the responsibility of teaching my child at a younger age. We tend to take our children to the madrasa, as Abdul Hanaba mentioned, and leave the child there for a couple of hours, and we think it's the madrasa teacher's responsibility to educate him to the maximum, and whatever the child learns is the teacher's responsibility. Where is our role in this? We need to actively take part in our role and speak to our child on a daily basis. When he comes back from the madrasa, son, what did you learn today? Can you repeat your sabak to me? Show me what you read. If not, you know, mobile phones are very common. We can ring the teacher. Ustaz, what has my son read today? If not, why hasn't he read it? Unfortunately, we don't take that responsibility. And once we start taking these responsibilities, then...
That's responsibilities for madrasa, nazim and teacher, not mine. My responsibility only is school and college level of the language.
Yes, Sayyid Sahib, it's very strange how the system is working and how responsibilities are seem to be pushed on to others. No one wants to take the responsibility that it's his responsibility. It always seems to be...
Yeah, be a responsibility, yeah.
This is also a responsibility, to actually take the responsibility upon yourself. You know, you just look at the environment at home, Sayyid Sahib. You know, I'm not going to talk about the responsibility of father and son. I'm just general responsibilities within the house. You know, simple things as when someone walks into his own house, where does he place his shoes? Now, it's like the responsibilities upon someone else. If the shoe rack is there, you find that the shoes are scattered all over the house. You know, someone's walked into the living room, it leaves his shoes there and that's it. He doesn't see the responsibility that I'm taking my shoes, I'm entering the house, they should be put on a shelf or where they need to be put. In the same way, someone has ate food, the dishes, whether it's the child, whether it's the adults, the dishes are left there. Just if someone else is once going to come, he's going to pick them up and he's going to take them. In the same way, when it comes to washing the dishes, oh, it's a responsibility of so-and-so person. In the same way, if there's something which is fallen on the floor in the house, the responsibility is, it's like we're thinking that it's not my responsibility. It's someone else's responsibility. Even the children, Sayyid Sahib, they don't take the responsibility upon themselves in cleaning their own rooms. It's like it's been put on upon the mother, or it's been put on upon the father, that the father's going to come clean the room, the mother's going to come clean the room. If everyone played a little role, how everything will fit in place, if everyone picked up an object which is need to be picked up and put in its right place, everything will be calm. Now what's happening is the burden is falling on one person of the household. Normally, it's the mother or the father or someone in the way who takes the responsibility upon himself, and then everything, and he gets to a stage, say, if that one person is doing everything of the house and he's going out and he's earning the money as well, and he's bringing food for the table, and then he's doing everything in the house, there's going to come a time when he's just going to lose it. Now, I am doing all this. If everyone played a bit of their share with the responsibilities just within the household, things can become easy for everyone, inshallah. And just about focusing upon this.
Sir, tarbiyat ki kami hai. Jo baar baar kehte hai na ki fugdan jo hai na, jo kami hai, wo tarbiyat ki hai. तरबियत की होती तो ये मामलात ना हो. बच्चों की तरबियत नहीं अपनी, वो भी देखते हैं कि जी चाय पिए वहीं पे रख दिया है, कोई और आएगा, कोई और तो नहीं आएगा, आप ही ने उठाना. तो ये भी तो रिस्पॉन्सिबिलिटी में है या नहीं है, चीज को साफ रखना, घर को इस तरह रखना. जब घर में आएंगे तो हमारी टोन ही बदल जाती है. हालांकि हकीम लुकमान रजी अल्लाह ताला बड़ी प्यारी बात इरशाद फरमाते हैं, कहते हैं कि अकलमंद को चाहिए कि घर में बच्चे की तरह रहे और लोगों में मर्दों की तरह रहे. हम क्या करते हैं, लोगों में जो है ना बड़े पोते बच्चों की तरह रहे, कैसे बच्चों की तरह है, और घर में जो है वो मर्द तो बने हुए होते हैं और डरा रहे होते हैं और धमका रहे होते हैं. ये भी इररिस्पॉन्सिबिलिटी की निशानी है, ये भी गैर जिम्मेदार. हमें घर के अंदर बच्चों की, यानी बच्चों की तरह का मतलब है आपका क्या कहते हैं, अच्छा अंदाज होना चाहिए, मुस्कुराने वाला होना. घर वाले तो थक गए देखते हुए कि आप पता नहीं कब मुस्कुराए थे, शायद शादी वाले दिन मुस्कुराए थे, उसके बाद तो मुस्कुराहट ही खत्म हो गई है कि वो कब देखी थी, कहाँ चली गई थी, वो तो वो बस आखिरी दिन थी जब साइन किया था, उसके बाद तो पता ही नहीं है कि मुस्कुराहट कहाँ गई, तरस गए मुस्कुराए. मुस्कुराया करें, मुस्कुराना सुन्नत है, मुस्कुराने से टेंशन दूर होती है, मुस्कुराने से जिंदगी में, वो कहते हैं ना कि 5 सेकंड के मुस्कुराने से तस्वीर अच्छी बन जाती है, खिंच जाती है, तो जिंदगी भर मुस्कुराने से जिंदगी भी अच्छी हो जाती है. तो मुस्कुराने की आदत बनानी चाहिए, तो इंशाल्लाह आप देखेंगे आपके घर में सुकून आएगा, बच्चे भी बोलेंगे क्या बात है जी अब्बू मुस्कुरा रहे, पता चल रहा है कि लगता है एहसास जिम्मेदारी हो गया
है. So we have to be careful in that way.
हाँ, तो ये भी कुछ देखा नहीं ना, मतलब अरसा हो गया, वो साइन जब किए थे ना निकाला हुआ, जब मुस्कुराते हुए देखा था. अब वो क्या बता कि उसने भी घर में इतनी टेंशन दी हुई है कि वो आए दिन तो वो तंग कर रही होती है. उसकी भी रिस्पॉन्सिबिलिटी है कि अपने घर वाले को तंग ना करे बिला वजह की फरमाइशें. अब इतनी देर से हम इस्लामी भाइयों के हवाले से बात कर रहे थे, अब हम थोड़ा सा इस्लामी बहनों को भी एक मैसेज देना चाहिए, बिला वजह तंग ना करें. तो कबर ना ये फरमाइश करें ये नहीं मिला वो नहीं मिला, ये कैसे उसको तो ये मिल गया मुझे. अच्छा नहीं, अंदर ही अंदर जो है वो पल रहा होता है, उसके भाई के घर वालों ने ये ले लिया, गाड़ी बदल ली उन्होंने, वो हमारे पास नहीं आया. अरे भाई ले ली क्या हो गया, जो मिला उसमें खुश हो जाओ, राजी हो, घर वाले तुम्हारे साथ हैं, खुश होना चाहिए इसके ऊपर. नहीं कि आप दुनियावी चीजें मिल जाए, ये नहीं है. आपस में मोहब्बत होगी ना तो झोपड़ी भी महल से अच्छा जो है वो सुकून देगी. और आपस में मोहब्बत नहीं है तो बहुत बड़े महल में भी पैलेस में भी रह रहे होंगे तो घर काटने को दौड़ रहा होगा, दिल नहीं लग रहा होगा. असल चीज मोहब्बत, प्यार और अपनी एहसास जिम्मेदारी है. अल्लाह हमें अपनी जिम्मेदारी का एहसास करने वाला बनाए. कुछ कॉल्स हैं, आइए प्रोग्राम में कुछ कॉल्स को शामिल करते हैं इंशाल्लाह.
My name is Muhammad Zakaria, I'm calling from Birmingham, UK. MashaAllah, a very important topic. May Allah reward you, Papa. May Allah reward all the Mambalikin who are in this sisla. I'd like to request this hamd. Mawla dilka zangajura, kalbe nuri paayi jila.
Chalein ji, inshallah, sulmate hain aapko thodi deir ke andar. Next call, please.
My name is Muhammad Hamza, I'm calling from Birmingham, UK. MashaAllah, Papa, a very great topic. May Allah subhanahu wa ta'ala bless you. May Allah subhanahu wa ta'ala bless the Mambalikins. I like to read and request the North country to recite this North.
Aapai roshni pe ni andhera chhat gaya. Aapai roshni pe ni andhera chhat gaya. Marhaba sad marhaba e mehr taba ya nabi. ए जान जाना जान ईमा या नबी.
नहीं, बहुत शुक्रिया. एक और ले लेते हैं इंशाल्लाह.
MashaAllah, another beautiful topic, responsibilities. MashaAllah, مدنی چینل کے اس سلسلے کے ذریعے ہمیں ہر بار ہر سلسلے میں اچھی اچھی باتیں سیکھنے کو ملتی ہیں ماشاءاللہ. آقا کریم صلی اللہ تعالیٰ علیہ وسلم کا فرمانے علی شان بھی ہے نا کہ تم میں سے ہر ایک بندہ نگران ہے, نگہبان ہے, اور اس سے اس کی رعایا, اس کے ماتحت افراد کے بارے میں پوچھا جائے گا. تو یہ ہماری رسپانسبلٹیز ہوتی ہیں جن کو ہمیں پورا کرنا چاہیے. اللہ سبحانہ و تعالی ہمیں توفیق عطا فرمائے. اور عرفان مدنی صاحب سے ریکویسٹ ہے کہ اگر آج آپ اپنی پیاری پیاری آواز میں کوئی ہمیں نعت پاک سنا دیں. جزاک اللہ خیرا.
انشاءاللہ چلیں جی, آج عرفان بھائی بھی نعت سنائیں گے انشاءاللہ. آپ کو بہت شکریہ.
Today you find so many parents, if you ask them regarding reciting Quran themselves, they probably don't even know. How would that responsibility be passed on to the children? Like the father itself, he hasn't taken that responsibility of learning the Quran himself or reciting the Quran, then how would he able to have the responsibility of seeing his own children learning the Quran? This is also a very big responsibility upon ourselves, Sayyidah, that we need to be learning the Holy Quran, understanding the Quran ourselves, then also teaching our children these things as well. Everyone's busy with educating their children in the worldly matters. And I'm not saying it's a wrong action, but when it comes to educating them in the matters of the deen, whether it's the children or the parents themselves, first of all, the parents themselves are not taking the responsibility of learning the deen. People don't even know how to read namaz, say yourself. People go to Hajj, they've spent so much money, they've gone to Hajj, they didn't even seek the knowledge of how to fulfill that Hajj. And when they've you find out afterwards that they've gone, they've done Hajj, they've spent all this money, they've come back and their Hajj has not been fulfilled.
पता नहीं कितने दम वाजिब हो जाते होंगे.
Right? All the, you know, even simple things. Say yourself, a person needs to be seeking the knowledge of responsibility of purifying himself, his body, his clothes, the place around us, how these things, this is basic responsibilities about our deen, purification. People become in the state of when ghusl becomes farz upon them, people don't know how to do ghusl. They're thinking standing under the shower and that's it, they fulfill the ghusl. No, these are responsibilities for us to seek. And we have seen incidents like this. A Madani Kafla of Dawat Islami traveled in one location where the brothers were mentioning regarding the faraiz of ghusl. And there was a person sitting there, say, Sahab, and he was listening from a distance and he said, is this the faraiz of ghusl? And they said, yes. And he was shocked. That he goes, I've been reading my prayers for 40 years, right? Yet I don't know that this is the faraiz of ghusl. So meaning people are irresponsible in regarding seeking the knowledge of deen, learning those basic things of deen, and you know, basic actions of deen, and actions come afterwards. First is seeking the knowledge, right? We haven't seek them sort of knowledge regarding deen. You know, people get into everything today. You know, if someone is doing a business, then he needs to seek the knowledge regarding the rights and wrong of that business, the how to do that business. If someone is an employee or someone is an employer, he needs to know regarding the rights of employer or employee. In the same way, say yourself, everyone has a duty, everyone has a responsibility. We need to seek regarding this. The knowledge side of things is very important. And inshallah, once we will seek that knowledge, we will able to know what our responsibilities in the matters of this.
Say farma.
Just to expand on this, a household is like an institution where children seek knowledge from their parents, and parents will not be able to teach if they have seek knowledge themselves. Look on a different aspect. If a person falls ill, he goes to the doctor and says to the doctor, this is my problem. The doctor, in his profession, he will be able to diagnose what the problem is with the patient, and he'll prescribe him a particular medication. If the patient does not take that medication, and then he says, I'm not getting well, the doctor hasn't, you know, given me what I should, you know, take for my illness. He needs to take that responsibility to take the medication in order to get better. Likewise, in order for us to learn, we need to take responsibility to seek knowledge and clean our inner self by seeking knowledge. Because this is our responsibility. If we want to change ourselves for the betterment, then we need to take an active role on this. And alhamdulillah, we got this beautiful platform of Dawat Islami, you know, across the globe, where, you know, people can attend any of the marakis and, you know, speak to scholars, you know, speak to imams and other, you know, brothers who are, you know, educated in this aspect and seek knowledge from them. if we are not going to take that initiative step of going to seek knowledge, then, you know, we can't say that I never had the ability to do it, because we have got the ability. Allah Almighty has given us the brain to, you know, think what's right, what's wrong. And if we are not going to utilize our brains where we should to, you know, seek for the positive, end of the day, we know that we're going to leave this world. Nothing is going to go with us. You know, our bank balances, our status in this world, our flashy houses or cars, whatever we have, nothing's going to go with us. We need to take the responsibility to prepare for ourselves for the hereafter. And that is the, you know, most priority thing that we should be doing. What is our end goal? Our end goal is, you know, to die with iman and to seek paradise. And we can only do that if we take the responsibility of going down the line.
خَيْرٌ نَاسِ مَنْ يَنْفَعُ النَّاسِ تُمْمَنْ بَيْتَرُ وَا The best amongst you is the one. Best for others. لوگوں کو جو فائدہ پہنچائے, لوگوں کو تکلیف دینے والا, یہ بھی ہماری ذمہ داریوں میں شامل ہے. اب لوگ تکلیف ایسی ایسی ہے کہ جس کا جو آتا ہے وہ پوسٹ کر دیتا ہے, اسٹیٹس پہ ڈال دیتا ہے, اس کے بارے میں کرتا ہے, کوئی جا کر وہ چوکنگ کرے, کسی کی دیوار کو خراب کرنا, کسی کی چیزوں کو کرنا. حالانکہ مسلمان کی جو عزت ہے, رسپیکٹ ہے, اس کے بارے میں تو کتنا زیادہ جو ہے وہ تاکید کی گئی ہے. مسلمان کی دل آزاری, اس کو ستانا یا تکلیف پہنچانا, یہ جائز نہیں ہے. اور مسلمان کی اگر حاجت روائی کرتے ہیں, پردہ پوشی کرتے ہیں, تو اس کی تو فضیلتیں فضیلتیں. تو گھر والوں کو جیسے ہم نے بات کی کہ تمہیں بہتر وہ جو اپنے گھر والوں کے ساتھ بہتر ہے, اور میں تمہیں سب سے زیادہ اپنے گھر والوں کے ساتھ بہتر ہوں حدیث پاک میں. اب یہ ساری چیز ہم سنتے رہتے ہیں, لیکن عمل کب کریں گے؟ صرف سننا تو نہیں ہے نا, اس پر عمل بھی کرنا ہے. میں انشاءاللہ اپنے عرفان مدنی بھائی سے کچھ عرض کروں گا کہ یہ لوگوں کی مدد کے حوالے سے بہت زیادہ کہتا ہے, اپنا ہی اپنا دیکھنا ہے, لوگوں کی مدد نہیں کرنی, لوگوں کی کام نہیں. یہ بھی ہماری ذمہ داریوں کے اندر شامل ہے. ہمارے پڑوسیوں کا, یعنی کہ جس کے ساتھ آپ نے سفر بھی کیا نا, اس کا بھی کچھ حق ہو جاتا ہے. آپ کے ساتھ کسی کا سفر کرتے, روزانہ جن کے ساتھ کام کرتے ہیں, آپ کس طریقے سے کام کر رہے ہیں, کس طرح ان کے ساتھ بیہیو کر رہے ہیں, یہ ساری چیزیں ہماری, ہمارا اسلام رسپانسبلٹیز کے اندر شامل کرتا ہے ہماری.
جی جی بالکل شاہ صاحب, جڑا تھوڑے نال پڑوسی ہے, پاویں تھوڑی دیر دبی تفاسیر چ لکھیا, اگر تھوڑے نال کوئی سفر کر رہا ہے, چند منٹ ہی تھوڑے واسطے صحبت چ بیٹھا ہے, اوندے بھی حقوق نے. نبی کریم صلی اللہ علیہ وسلم دی بڑی پیاری ایک حدیث پاک امیر علیہ سنت نے اپنی کتاب چ مینشن کیتی. نبی اکرم صلی اللہ علیہ وسلم ایک دفعہ تشریف لے جا رہے سی, دو شاخاں دو مسواکاں نبی کریم صلی اللہ علیہ وسلم نے حاصل فرمائیاں. انہیں جو جڑی خوبصورت تے بالکل سیدھی سی, سرکار نے اپنے صحابی نو دے دیتی, اور جڑی تھوڑی جی یعنی کہ جھوم رہی سی, مڑی ہوئی سی سمجھو, سرکار دے ہتھاں ظاہر ہے گئی سی, تے وہ سرکار نے خود قبول فرمائی, اپنی صحبت تو نوازیا. انہیں کہا حضور تسی چاہتے تھے اچھی اپنے نہ رکھ دیندے, مینوں خوشی ہونی سی کیونکہ میں تے تہاڈا غلام ہاں. فرمایا صحبت دا وی حق ہے کہ اگر تسی چند منٹ بھی کسی نہ رہے ہو نا, تو انہیں نال خیر خائی کرنا. اور ایک صحابی دی مشہور حدیث پاک ہے, فرمایا میں نے نبی کریم صلی اللہ علیہ وسلم دے ہاتھ تے بیعت کی تھی کہ میں نماز قائم رکھاں گا تے مسلماناں دی خیر خائی کراں گا. ویکھو سرکار نے دیتے بیعت لے کہ تو مسلماناں دی خیر خائی کریں گا. حالانکہ مسلمان دی خیر خائی کرنا ہے تے ساڈے آخرت دے واسطے اچھا عمل ہے. مثال دے طور تے ایثار خیر خائی دی بہترین صورت ہے. دو چیزاں حاضر ہو گئی ہیں, اچھی چیز دوسرے نوں دے دیو. کھانا کھا رہے ہو, اچھی بوٹیاں یا جڑی چیز انہوں پسند ہے اندر واسطے ایثار کر دیو, نہ کھاؤ. ایسے طرح اچھی جگہ, مثلاً گرمیاں نے پکھا ایک ہی لگا ہوا, تسی اندر تھلے براجمان ہونے کی بجائے ایثار کر کے دوسروں کو حضور تسی تشریف رکھو, اندر نال تھوڑی عزت اندر دل چ بڑھے گی, ثواب تمہیں ملے گا, سنت عمل کرن دا ثواب. اور شاہ صاحب جس طرح تسی شروع چ فرمایا, واقعی گل اس طرح ہی ہے کہ اسی تربیت نہیں حاصل کرتے, نہ ہی دوسرے کی تربیت کرنے ہاں. وہی گل ذمہ داری دی, اسی کہنے جی والدین کی ذمہ داری صرف تربیت کرنا. حالانکہ تسی دیکھو نا, عورت ہے نا, عورت پیدا ہوندی ہے, بیٹی ہے, جدوں تک والدین دے کول رہے گی ان دے باپ دی ماں دی ذمہ داری ہوندی اچھی طرح تربیت کرے. اسی کہنے ہاں جی وہ انہیں اگلے گھر چلے جانا ہے, شوہر کول جائے گی تے جس طرح وہ چاہے گا اسی طرح ان دے نال چلاندا رہے گا. حالانکہ جنی دیر ساڈے کول ہے, باپ دی پہلی ذمہ داری کہ ان دی تربیت کرے. حدیث شریف وچ آندا ہے, مشہور حدیث ہے کہ ایک باپ اپنی اولاد نو جڑی بہترین چیز دے سکتا نا, وہ اچھے اخلاق تے تربیت ہے. اسی کہنے میں ایجوکیشن بڑی دلائی ہے, فلاں یونیورسٹی میرا بچہ پڑھ رہا ہے اور بڑا ذہین ہے, حالانکہ انہوں غسل دے فرائض بھی کوئی نہیں آندے, ان معاملات کس طرح کرنے نے, ملنا جلنا کس طرح ہے, رشتے داروں کے حقوق کیویں, یہ بھی انہوں نہیں پتا ہوں دا. اور یہاں سب اصل اگر یہ ذمہ داری بنا لی نا, بڑی اہم گل ہے کہ بچیاں نے نا, بچیاں انہوں نے پوری قوم کی تربیت کرنی ہوتی, پورا گھر چلانا ہوتا ہے. اسی انہوں کی شادی تو پہلے صحیح تربیت نہیں کرتے, ان کی وجہ یہ شاید تھی دیکھ جائے, اج کل اپنے معاشرے اکثر شادیاں فلوپ ہو رہی ہیں, بچیاں جڑی انہوں کی انڈرسٹینڈنگ ہی نہیں ہوتی, کیونکہ اسی ان کی تربیت صحیح نہیں کی. ਜਿਹੜੀ ਗੱਲ ਮੈਂ ਕੁਛ ਮਦਨੀ ਫੁੱਲਰ ਕਰਨ ਲੱਗਿਆ ਨਾ, ਅਗਰ ਇਹ ਸਾਰੀਆਂ ਸਾਡੀਆਂ ਬਹੂ ਬੇਟੀਆਂ ਭੈਣਾਂ ਆਪਣੇ ਜ਼ਿਹਨ 'ਚ ਬਿਠਾ ਲੈਣ ਨਾ ਕਿ ਸ਼ੋਹਰ ਦੇ ਜਿੰਨੇ ਹਕੂਕ ਨੇ ਨਾ ਸਰਕਾਰ ਨੇ ਦੱਸੇ, ਇੱਕ ਸਵਾਬੀਆ ਕਹਿੰਦੀ ਮੇਰਾ ਤਾਂ ਦਿਲ ਕਰ ਤਾਂ ਮੈਂ ਵਿਆਹ ਹੀ ਨਾ ਕਰਾਵਾਂ, ਇੰਨੇ ਹਕੂਕ ਸ਼ੋਹਰ ਦੇ ਨੇ, ਹੁਣ ਮੈਂ ਸਾਰੇ ਮੈਨਸ਼ਨ ਕਰਾਂਗਾ ਅਤੇ ਸ਼ਾਇਦ ਕਹਿਣਗੇ ਯਾਰ ਸਾਰੇ ਇਹਦੀਆਂ ਗੱਲਾਂ ਕਰਨ ਡੈ ਨੇ। ਲੇਕਿਨ ਇੱਕ ਦੋ ਤਿੰਨ ਚੀਜ਼ਾਂ ਨਫਸੀਆਤੀ ਤੌਰ 'ਤੇ ਚੰਦ ਮਸ਼ਵਰੇ ਦਿਆਂਗਾ ਆਪਣੀਆਂ ਭੈਣਾਂ ਨੂੰ ਕਿ ਜਦੋਂ ਸ਼ੋਹਰ ਘਰ ਆਏ ਨਾ, ਜਿਹੜਾ ਮਰਜ਼ੀ ਤੁਹਾਡੀ ਹਾਲਤ ਹੈ, ਕਮ ਅਜ਼ ਕਮ ਮੁਸਕੁਰਾਤੇ ਚਿਹਰੇ ਨਾਲ ਉਹਦਾ ਇਸਤਕਬਾਲ ਕਰੋ। ਘਰੋਂ ਵਿਚਾਰਾ ਥੱਕ ਹਾਰ ਕੇ ਕਮਾ ਕੇ ਪਸੀਨੇ ਨਾਲ 8 ਘੰਟੇ ਡਿਊਟੀ ਕਰਕੇ ਆਇਆ ਹੁੰਦਾ, ਉਹ ਸਾਰੇ ਘਰ ਦੀਆਂ 24 ਘੰਟਿਆਂ ਦੀਆਂ ਸ਼ਿਕਾਇਤਾਂ ਅੱਗੇ ਸ਼ੁਰੂ ਕਰਦੀਆਂ, ਮੋਨੇ ਨੇ ਇਹ ਕਰ ਦਿੱਤਾ, ਫਲਾਣੀ ਨੇ ਇਹ ਗਿਆ, ਉਹ ਜੀ ਇਹ ਕੰਮ ਹੋ ਗਿਆ। ਉਹ ਵਿਚਾਰਾ ਪਹਿਲੇ ਥੱਕਿਆ, ਤੁਹਾਨੂੰ ਚਾਹੀਦਾ ਸੀ, ਅਗਰ ਤੁਹਾਡੀ ਟੈਨਸ਼ਨ ਵੀ ਹੈ ਨਾ, ਸਿਰ ਵੀ ਪੀੜ ਕਰ ਰਿਹਾ, ਕਮ ਅਜ਼ ਕਮ ਸ਼ੀਸ਼ੇ ਵਿੱਚ ਜਾ ਕੇ ਅੱਛਾ ਚਿਹਰਾ ਬਣਾ ਕੇ ਮੁਸਕੁਰਾਤੇ ਹੋਏ ਇਸਤਕਬਾਲ ਕਰੋ, ਔਰ ਉਸ ਤੋਂ ਬਾਅਦ ਕੋਈ ਚੀਜ਼ ਪੇਸ਼ ਕਰੋ, ਤੁਸੀਂ ਜੂਸ ਪਸੰਦ ਫਰਮਾਓਗੇ, ਚਾਹੇ ਪੀਣੀ ਹੈ, ਯਕੀਨ ਕਰੋ ਉਹਦਾ ਮੂਡ ਖੁਦ ਹੀ ਠੀਕ ਹੋ ਜਾਏਗਾ, ਔਰ ਉਸ ਤੋਂ ਬਾਅਦ ਕੋਈ ਫਰਮਾਇਸ਼ ਕਰਨੀ ਤਾਂ ਇਰਸ਼ਾਦ ਫਰਮਾਓ। ਦੂਸਰੀ ਗੱਲ ਹੈ ਕਿ ਜਦੋਂ ਰੁਖਸਤ ਵੀ ਕਰਨ ਲੱਗੋ ਨਾ, ਅੱਛੇ ਅੰਦਾਜ਼ ਨਾਲ ਰੁਖਸਤ ਕਰੋ, ਤਾਂ ਕਿ ਉਹਦਾ ਸਾਰਾ ਦਿਨ ਵੀ ਅੱਛਾ ਗੁਜ਼ਰੇ।
ਯਾਨੀ ਲਿਸਟ ਵਿਚ ਦੇ ਕੋਈ ਕੰਮ,
ਹਾਂ ਪੂਰੀ ਲਿਸਟ ਬਣਾ ਦਿੰਦੀਆਂ ਨੇ, ਇਹ ਵੀ ਲੈ ਕੇ ਆਉਣਾ, ਇਹ ਵੀ ਲੈ ਕੇ ਆਉਣਾ। ਉਹ ਕਹਿੰਦਾ ਪਹਿਲੇ ਮੇਰੀ ਕੰਮ ਦੀ ਟੈਨਸ਼ਨ ਸੀ, ਉੱਤੋਂ ਮੈਨੂੰ 16 ਕੰਮ ਹੋਰ ਦੱਸ ਦਿੱਤੇ। ਅਸਲ ਦੀ ਗੱਲ ਹੈ ਕਿ ਅਸੀਂ ਅਗਰ ਦੂਸਰਿਆਂ ਦੇ ਹਕੂਕ ਮੇਰੇ ਉੱਤੇ ਕੀ ਨੇ, ਇਹ ਅਸੀਂ ਸ਼ੁਰੂ ਕਰ ਦਈਏ ਨਾ, ਅਮੂਮਨ ਜ਼ੌਜਾਤ ਨੂੰ ਇਹ ਹੁੰਦਾ ਕਿ ਮੇਰਾ ਸ਼ੋਹਰ ਇਹ ਨਹੀਂ ਕਰਦਾ, ਫਲਾਂ ਨਹੀਂ ਕਰਦਾ, ਸ਼ਿਕਾਇਤ। ਯਕੀਨ ਕਰੋ ਇਹ ਚੰਦ ਨੁਸਖੇ ਜਿਹੜੇ ਮੈਂ ਦੱਸੇ ਨਾ, ਇੱਕ ਵਾਰੀ ਮੈਂ ਤਕਰੀਬਨ 60 ਪੁਆਇੰਟ ਇਕੱਠੇ ਕੀਤੇ ਸੀ, ਅਗਰ ਔਰਤਾਂ ਨੂੰ ਸਮਝਾਏ ਜਾਣ ਨਾ, ਕਾਮਯਾਬ ਬੀਵੀ ਬਣ ਸਕਦੀ। ਕਿਉਂਕਿ ਮੈਂ ਤਾਂ ਜ਼ਾਹਿਰ ਹੈ ਅਲਹਮਦੁਲਿਲਾ ਤਰਬੀਅਤ ਆਪਣੇ ਘਰ ਵਾਲਿਆਂ ਦੀ ਕੀਤੀ ਸੀ, ਉਹ ਕਹਿੰਦੇ ਨੇ ਜੀ ਜ਼ਬਰਦਸਤ। ਇਸੇ ਤਰ੍ਹਾਂ ਹਰ ਕੋਈ ਜਿਸ ਤਰ੍ਹਾਂ ਹੀ ਰੋਜ਼ਾ ਆਏ ਨਾ, ਉਹਨੂੰ ਸਮਝਾ ਦਿਓ ਇਹ ਕੰਮ ਹੋਣਾ ਚਾਹੀਦਾ,
ਇਹ ਮੁਸਕਰਾ ਰਹੇ ਹਨ ਕਹਿ ਲਗੇ,
ਇਹ ਬੜੀਆਂ ਮਜ਼ੇਦਾਰ ਗੱਲਾਂ ਨੇ ਨਾ, ਔਰਤਾਂ ਵਿਚਾਰੀਆਂ ਸ਼ਾਇਦ ਹੁਣ ਨਾਰਾਜ਼ ਹੋ
ਜਾਣਾਂ ਵੀ ਮੁਸਕਰਾ ਰਹੇ ਹਨ।
ਬਾਪੂ ਆਈ ਥਿੰਕ ਵੀ ਸ਼ੁਡ ਹੈਵ ਅ ਸਿਲਸਿਲਾ ਜਸਟ ਫॉर देम 60 ਪੁਆਇੰਟਸ ਵਿਚ ਇਸ ਕਾਸ ਆਫ ਗਾਟ ਗੈਟ ਟੁਗੇਦਰ।
ਬੜਾ ਹੀ ਪਾਰ ਹੈ ਮੇਰਾ,
ਕੀ ਬਾਤ ਹੈ। ਮਸ਼ਹੂਰ ਹੈ ਨਾ ਮਨ ਜੱਦਾ ਵਾਜਾ ਦਾ, ਜੋ ਕੋਸ਼ਿਸ਼ ਕਰਦਾ ਉਹ ਪਾ ਲੇਤਾ ਹੈ। ਅਗਰ ਔਰਤਾਂ ਇਹ ਚੀਜ਼ਾਂ ਹਾਸਲ ਕਰਨਾ ਕਿ ਮੈਂ ਆਪਣੇ ਸ਼ੋਹਰ ਨੂੰ ਸ਼ਿਕਾਇਤ ਨਹੀਂ ਹੋਣ ਦੇਣੀ, ਯਕੀਨ ਕਰੋ ਤੁਹਾਨੂੰ ਕੋਈ ਸ਼ਿਕਾਇਤ ਨਹੀਂ ਹੋਣ ਦੇਣਗੇ। ਕਿਉਂਕਿ ਕਹਿੰਦੇ ਨੇ ਤਾਲੀ ਦੋਨਾਂ ਹੱਥਾਂ ਨਾਲ ਵੱਜਦੀ ਹੈ, ਔਰ ਮੀਆਂ ਬੀਵੀ ਨਾ ਸ਼ਾਸਬ, ਇਹ ਤੇ ਘਰ ਦੇ ਗਾੜੀ ਦੇ 2 ਪਹੀਆਂ ਤਰ੍ਹਾਂ ਨੇ, ਔਰ ਪਰਿੰਦਾ ਵੀ ਤੁਹਾਨੂੰ ਪਤਾ ਇੱਕ ਪਰ ਨਾਲ ਨਹੀਂ ਉੱਡ ਸਕਦਾ। ਅਗਰ ਤੁਸੀਂ ਚਾਹੁੰਦੇ ਹੋ ਸਾਡਾ ਘਰ ਸਕੂਨ ਵਾਲਾ ਸੁਖੀ ਹੋਏ, ਯਕੀਨ ਕਰੋ ਤੁਸੀਂ ਆਪਣੇ ਹਕੂਕ ਮੰਗਣ ਦੇ ਬਜਾਏ ਨਾ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਸ਼ੁਰੂ ਕਰਨਾ। ਲੇਕਿਨ ਸਾਡੇ ਉਹੀ ਇਹ ਡਟ ਲੱਗੀ ਹੋਈ, ਜੈਸਾ ਅਬਦੁਲ ਹਨਾਨ ਭਾਈ ਨੇ ਕਿਹਾ ਵੀ ਅਸੀਂ ਦੂਸਰੇ ਕੋਲ ਆਪਣੇ ਹਕੂਕ ਲੈਣ ਵਾਸਤੇ ਪੂਰੀ ਕੋਸ਼ਿਸ਼ ਕਰਦੇ ਹਾਂ, ਹਾਲਾਂਕਿ ਇਸ ਤੋਂ ਅੱਧੀ ਕੋਸ਼ਿਸ਼ ਕਰਦੇ ਨਾ ਦੂਸਰਿਆਂ ਦੇ ਹਕੂਕ ਪੂਰੇ ਕਰਦੇ, ਮਾਮਲਾ ਹੀ ਸਾਫ਼ ਹੋ ਜਾਣਾ ਸੀ। ਆਖਿਰ ਤੇ ਇਮਾਮ ਗਜ਼ਾਲੀ ਦਾ ਇੱਕ ਹੋਰ ਅਰਜ਼ ਕਰਾਂਗਾ ਕਿ ਉਹਨਾਂ ਖੁਲਾਸਾ ਹੈ ਕਿ ਜਿੰਨਾ ਲੋਕ ਦੁਨੀਆਂ ਤੋਂ ਡਰਦੇ ਨੇ ਕਿ ਮੈਂ ਗਰੀਬ ਨਾ ਹੋ ਜਾਂ, ਇੰਨੀ ਅਗਰ ਜੰਨਤ ਹਾਸਿਲ ਕਰਨ ਦੀ ਔਰ ਦੋਜ਼ਖ ਤੋਂ ਬਚਣ ਦੀ ਕੋਸ਼ਿਸ਼ ਕਰਦੇ ਨਾ, ਗਰੀਬੀ ਤੋਂ ਵੀ ਬਚ ਜਾਂਦੇ, ਜੰਨਤ 'ਚ ਵੀ ਚਲੇ ਜਾਂਦੇ।
ਸੁਭਾਨ ਅੱਲਾਹ, ਬਹੁਤ ਸਾਰੇ ਮਦਨੀ ਫੂਰ ਕੰਬਾਈਨ ਕਰਦੀ ਹੈ, ਔਰ ਮੈਂ ਯਹੀ ਕਹੀ ਜੋ ਬ੍ਰੋਕਨ ਫੈਮਿਲੀ ਹੈ ਨਾ, ਇਨਕਾ ਰੀਜ਼ਨ ਇਹ ਹੋ ਰਿਹਾ ਡਿਵੋਰਸ ਰੇਸ਼ੋ ਕਾ, ਕਿ ਜਬ ਵਾਲਦੈਨ ਵੇਚਤੇ ਨਾ ਤੋ ਬੱਚੀ ਕੀ ਤਰਬੀਅਤ ਨਹੀਂ ਕੀ ਹੋਤੀ, ਆਪਣੀ ਰਿਸਪੋਂਸਿਬਿਲਿਟੀ ਸਮਝ ਹੀ ਨਹੀਂ, ਇਹ ਸਮਝਤੇ ਮੇਰੀ ਰਿਸਪੋਂਸਿਬਿਲਿਟੀ, ਤੁਮੇ ਕੁਛ ਹੋ ਜਾਏ ਫੌਰਨ ਮੁਝੇ ਬਤਾਨਾ, ਆ ਕੇ ਚੁਗਲੀ ਕਰਨਾ ਸਿਖਾ ਰਹੇ, ਤੋਹਮਤ ਲਗਾਨਾ, ਦੂਸਰੇ ਕੀ ਗੀਬਤ ਕਰਨਾ, ਬਦਗੁਮਾਨੀ ਕਰਨਾ, ਇਹ ਸਾਰੀ ਚੀਜ਼ਾਂ ਤੋਂ ਸਿਖਾਈ ਜਾ ਰਹੀ ਹੈ, ਤੋ ਸਕੂਨ ਕਹਾਂ ਸੇ ਆਏਗਾ, ਹੋਣਾ ਇਹ ਚਾਹੀਏ ਤਾਂ ਕਿ ਉਸਕੀ ਰਿਸਪੈਕਟ ਕਰਨੀ ਹੈ, ਕੁਛ ਵੀ ਹੋ ਜਾਏ, ਤੁਹਾਡਾ ਘਰ ਵਾਲਾ ਹੈ, ਉਸਕੇ ਜੋ ਮਾਂ ਬਾਪ ਹੈ, ਜੈਸੇ ਆਪਣੇ ਮਾਂ ਬਾਪ ਕੀ ਰਿਸਪੈਕਟ ਕਰਤੀ, ਉਸੀ ਤਰ੍ਹਾਂ ਉਸਕੇ ਮਾਂ ਬਾਪ ਕੀ ਰਿਸਪੈਕਟ, ਜਬ ਇਹ ਚੀਜ਼ ਮੈਸੇਜ ਦੇ ਕਰ ਭੇਜਾ ਜਾਏਗਾ, ਤੋ ਆਪ ਦੇਖੇਂਗੇ ਕਿ ਉਹ ਕੰਪਰੋਮਾਈਜ਼ ਕਰਨੇ ਕੇ ਲਈ ਤਰਫ ਜਾਏਗੀ, ਬਗੈਰ ਕੰਪਰੋਮਾਈਜ਼ ਕੇ ਕੁਛ ਵੀ ਨਹੀਂ ਹੋਤਾ, ਕਹਾ ਨਾ ਇੱਕ ਪਰ ਸੇ ਕਹਾ ਦੋਨੋਂ ਪਰ ਚਾਹੀਏ, ਤੋ ਦੋਨੋਂ ਕੋ ਹੋਣਾ ਪੜੇਗਾ, ਘਰ ਵਾਲੋ ਕੋ ਵੀ, ਅਗਰ ਇਹ ਨਹੀਂ ਹੈ, ਉਹ ਕਹਤੇ ਜੀ ਮੈਂ ਠੀਕ ਹੂੰ, ਤੋ ਉਹ ਕਹਤੀ ਮੈਂ ਠੀਕ ਹੂੰ, ਤੋ ਮੁਝਸੇ ਬੜਾ ਕੋਈ ਨਹੀਂ ਹੈ, ਉਹ ਕਹਤੀ ਮੇਰੇ ਸੇ ਬੜਾ ਕੋਈ ਨਹੀਂ ਹੈ, ਤੋ ਗਾੜੀ ਫਿਰ ਕਹਾਂ ਸੇ ਚਲੇਗੀ, ਦੋਨੋਂ ਕੋ ਕੰਪਰੋਮਾਈਜ਼ ਕਰਨਾ ਪੜੇਗਾ ਆਗੇ ਆਨੇ ਵਾਲੀ ਫਿਊਚਰ ਜਨਰੇਸ਼ਨ ਕੇ ਲੀਏ, ਵਰਨਾ ਜਬ ਬੱਚੇ ਦੂਸਰੇ ਘਰ ਮੇ ਜਾਤੇ ਤੋ ਜਬ ਅਦਾਬ ਹੀ ਨਹੀਂ ਸਿਖਾਏ ਗਏ, ਉਨਕੋ ਬਤਾਇਆ ਨਹੀਂ ਗਿਆ ਕਿ ਆਪਣੇ ਘਰ ਮੇ ਕਿਸ ਤਰ੍ਹਾਂ ਸੁਖੀ ਰਹਿਣਾ ਹੈ, ਤੋ ਫਿਰ ਜੋ ਇਸ ਵਕਤ ਮਾਸ਼ਰੇ ਮੇ ਹੋ ਰਹਾ ਹੈ ਵੋ ਹਮਾਰੇ ਸਾਹਮਣੇ ਹੈ, ਅੱਲਾ ਹਮਾਰੇ ਹਾਲ ਪਰ ਰਹਿਮ ਫਰਮਾਏ। ਬਹਰਹਾਲ ਟਾਈਮ ਹੈ ਹਮਾਰੇ ਵੋ ਟੁਡੇਜ਼ ਪਜ਼ਲ ਕਾ, ਬਹੁਤ ਸਾਰੀ ਚੀਜ਼ੇ ਰਹਿ ਗਈ, ਕਲਾਮ ਵੀ ਸੁਣਨਾ ਤਾ, ਅਦੀਲ ਭਾਈ ਕਾਫੀ ਦੇਰ ਸੇ ਖਾਮੋਸ਼ ਹੈ, ਕੋਈ ਗੁਫਤਗੂ ਨਹੀਂ ਕਰਤੇ, ਇਨਸੇ ਵੀ ਕੁਛ ਕਹੇਂਗੇ ਕਿ ਜੀ ਆਪ ਵੀ ਕੋਈ ਰਿਸਪੋਂਸਿਬਿਲਿਟੀ ਹੈ, ਮੁਸਕੁਰਾ ਰਹੇ ਥੇ ਜਬ ਘਰ ਵਾਲੋਂ ਕੀ ਬਾਤੇਂ ਹੋ ਰਹੀ ਥੀ, ਜਬ ਬੈਠੇ ਹੋਏ ਮੁਸਕੁਰਾ ਰਹੇ ਥੇ, ਮਦਨੀ ਚੈਨਲ ਕੇ ਨਾਜ਼ਰੀਨ ਵੀ ਮੁਸਕੁਰਾ ਰਹੇ ਹੋਣਗੇ। ਬਹਰਹਾਲ ਟਾਈਮ ਹੋਇਆ ਹੈ ਟੁਡੇਜ਼ ਪਜ਼ਲ ਕਾ, ਆਈਏ ਦੇਖਤੇ ਹੈ ਕਿ ਇਸ ਮੇਂ ਕਿਆ ਦਿਖਾਇਆ ਜਾ ਰਹਾ ਹੈ, ਲੈਟਸ ਸੀ ਨਾਓ ਇਨਸ਼ਾਅੱਲਾ।
ਦ ਪਾਸਟ ਆਫ ਦ ਨੋਲੇਜ ਇਜ਼ ਦ ਵੇ ਟੂ ਜੰਨਤ।
ਜੀ ਪਹੁੰਚ ਗਏ, ਕਿਆ ਬਾਤ ਹੈ ਜੀ, ਅਬਦੁਲ ਹਨਾਨ ਭਾਈ ਤੋਂ ਐਸੇ ਹੀ ਪਹੁੰਚ ਗਏ, ਇਹ ਵੀ ਪਹੁੰਚ ਗਏ, ਅੱਛਾ ਕਿਆ ਸ਼ਾਇਦ ਭਾਈ ਪਹੁੰਚ ਗਏ, ਕਿਆ ਬਾਤ, ਅਦੀਲ ਭਾਈ ਸੋਚ ਹੀ ਰਹੇ ਕਹਾਂ ਪਹੁੰਚੇ ਨਹੀਂ ਪਹੁੰਚੇ, ਇਸਕੇ ڈے آف ججمنٹ. جی آپ کیا فرماتے ہیں ڈے آف ججمنٹ ہے؟ عدیل بھائی سوچ رہے ہیں ابھی تک لیکن باقی پہنچ گئے. ڈے آف ججمنٹ رائٹ آنسر ہے, بالکل اسکرین کے اوپر بھی آپ دیکھیں تو ڈے آف ججمنٹ ہے. چلے جی انشاءاللہ کچھ کلام سنتے ہیں.
صلوا علی الحبیب صلی اللہ تعالی علی محمد صلی اللہ علیہ وسلم. اللہ 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 لا الہ الا اللہ لا الہ الا اللہ لا الہ الا اللہ آمنا برسول اللہ. اللہ 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 لا موجود الا اللہ لا مشہود الا اللہ لا موجود الا اللہ لا مشہود الا اللہ لا مقصود الا اللہ لا مقصود الا اللہ لا معبود الا اللہ. اللہ 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 مولا دل کا زنگ چھڑا قلب نوری پائے جلا مولا دل کا زنگ چھڑا قلب نوری پائے جلا مولا دل کا زنگ چھڑا قلب نوری پائے جلا مولا دل کا زنگ چھڑا قلب نوری پائے جلا دل کو کر دے آئینہ دل کو کر دے آئینہ جس میں چمکے یہ گلمالا الہ الا اللہ لا الہ الا اللہ لا الہ الا اللہ آمنا برسول اللہ. اللہ 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 کعبے کی رونق کعبے کا منظر اللہ اکبر
سبز گنبد جب وقت نظر آئے آقا دیدار عطا کرنا جب وقت نظر آئے آقا دیدار عطا کرنا اے سبز گنبد والے
بات ہے. چلے جی کافی ٹائم ہو گیا اور بہت ساری چیزیں باقی ہیں, کچھ مدنی پھول لے لیتے ہیں. جی عبدالحمد بھائی.
سید صاحب الحمد للہ وی ٹاکڈ مینی ریگارڈنگ ریسپانسبلٹیز آف پیرنٹس ٹوورڈز دا چلڈرن. اٹس انفیئر دیٹ وی ڈونٹ ٹاک اباؤٹ دا ریسپانسبلٹیز آف دا چلڈرن ٹوورڈز دا پیرنٹس, بیکاز دس از سم تھنگ آلسو ویری لیکنگ ان آور سوسائٹی, اسپیشلی وین پیرنٹس ہیو ریچ دیٹ اولڈ ایج. And you know, today actually someone was telling me there was someone, I think they had 7 children, 7 boys, say it's up, and the parents are living on their own. And you know, no one's taking the responsibility to overlook at their parents, you know, to look if they are okay, the situation they're in. Everyone's in their own homes. And you know, when it was the responsibility of the parents, they bought a house, 7 bedrooms, say yourself, a huge house, so that every child could have a bedroom. Now when it comes to the responsibility of them children to be able to look after the parents, they're all over the place, and no one, the brother was mentioning regarding that, you know, none of the children are taking the responsibility to come and serve their parents, to look after them. And even those who in our society, those who are doing serving a bit towards their parents, and they think, okay, it's coming once a week, spending a couple of hours with the parents, that they've fulfilled their responsibilities. Or they might send a bit of money into the parents' account, think that they've done, or maybe they've done a bit of shopping for them, or maybe, like, you know, within such a time, on the day once a year they call it a Mother's Day, and they go and see their mother, or they once a day a Father's Day. And they think they've done the responsibilities of the parents. Sadly, the parents, the duty upon the children is huge in responsibility regarding the parents. We need to start thinking upon this, say it's up. We need to be, and sometimes the responsibility is put in our society is that they make the wife serve the parents. No, it's the duty upon the child itself to be able to look after his own parents, his mother, his father, give them time, go and see them if they're not living in the same house. Look after them when they are in need. You know, there's so many things, Sayyid Saab, that we need to be looking and pondering over. Just, you know, there was a brother who was mentioning to me, you know, his parents are now old, and the father is he's struggling with his teeth, you know, able to chew the food. And I'm just thinking, Sayyid Saab, when them parents, when they find out that one child, he had a toothache, the parents couldn't sleep. Today, the father is struggling to chew because he's lost most of his teeth. None of the sons, none of the daughters, none of the children are there to
Allah
serve.
Allah.
No, isn't it a responsibility upon the children that they need to be serving their parents? Not just coming and saying salam and that's it. There's a lot more responsibility. Even if we spend the rest of our life serving them, we will not able to fulfill them.
Quran mein hai ki uf tak nahi kehni hai. यकीन करें इतना बड़ी रिस्पॉन्सिबिलिटी है माँ बाप की कि आप इमेजिन नहीं कर सकते हैं. और हमने इसको बहुत लाइट लिया हुआ. शादी होने के बाद तो भूल ही जाते हैं. शादी हो गई तो क्या कहते हैं कि वो जो बच्चे के घर वाले आए वो ले गई. बच्ची जो थी बेटी थी वो कहीं अब शादी होकर चली गई. रह गए ये बेचारे जिन्होंने सारी ज़िंदगी आप लोगों के लिए गुजारी है. पांच छः बच्चों को दो माँ बाप मिलकर पाल लेते हैं और पाँच छः बच्चों से दो माँ बाप नहीं पलते हैं. और किया आपने इतने छः छः सात सात आठ आठ बच्चे हैं लेकिन माँ बाप को कोई पूछने वाला नहीं है. तो ये जिम्मेदारी है या नहीं है? माँ बाप को इस तरह छोड़ देना कितनी गलत चीज़ है. इस्लाम इसको पसंद नहीं करता. अल्लाह अज़्ज़ा वजल इसको पसंद नहीं फरमाता. हमें अपने माँ बाप की बिल्कुल घर वालों की आपकी वाइफ की उसकी अपनी एक इज्जत है उसकी अपनी एक रिस्पॉन्सिबिलिटी है बच्चों की. लेकिन माँ बाप जिनके वजूद की वजह से आपका वजूद है उनके वजूद की वजह से आप दुनिया में आए हैं और उनकी जिम्मेदारी को आप ले नहीं रहे हैं तो यही आपकी जन्नत है यही आपकी दोज़ख़ है हदीस पाक में. हमारी रिस्पॉन्सिबिलिटी कुछ भी हो हमें अपने माँ बाप की रिस्पॉन्सिबिलिटी से जो है ना वो बड़ी जिम्मा नहीं होना चाहिए.
Yes, sir, just to on this aspect from experience dealing with the matter, there's a family that four children and all grown up, all married, and then what happens unfortunately rather than taking the responsibility of their parents, they put their parents in old people's home. Why? So that they can take the family home. And then the brothers and sisters between themselves started to argue as to who's going to take the, you know, inherit of the family house on this aspect. And this, you know, the parents of that age, you know, not health-wise, they're very weak as well and not, you know, all there. Rather looking after those parents, they've actually put them in the old people's home. Eventually, one of the son's wife, they realized that it's what we've done is not right. We need to bring the parents back to them. So he brought the parents back to his house and he started looking after them. But when they realized that one of the other siblings had actually got his parents to sign on the documents that we are giving you our property and nobody else is entitled to it. Mm-hmm. This is the, you know, state where people are going through. But rather than looking after them, they are forcibly and fraudulently getting their parents to transfer their properties, transfer everything to them, rather than looking after them. When, you know, we die, and what we are doing with our parents, what's going to happen with us? Because our children are looking as to how we're treating our children. We need to, if we want to have, you know, a good ending, then we need to put in practice, show their children how we are with our parents, look after our parents, and, you know, then take care of them, so that our children can look after us as well. On another matter, alhamdulillah, the seven brothers and sisters, their father passed away, but they're so close with one another. And whatever property they had, they said, we don't want anything. Everything belongs to our mother, you know, looking after the mother.
شرعی طور پہ جو بھی چیزیں ہوتی ہیں وہ دیکھی جاتی ہے. ماں باپ کو دکھ نہیں دینا چاہیے, ماں باپ کو تکلیف نہیں دینی چاہیے. بہت سارے میٹر آتے ہیں زندگی میں, اوپر نیچے چیزیں ہو جاتی ہیں, لیکن کچھ بھی کریں. وہ ماں باپ ہیں آپ کے, اچھا وہ آپ کے سبلنگس ہیں, آپ کے بہن بھائی ہیں, ان کے ساتھ جو ہے خاص طور پہ اچھا سلوک کرنا چاہیے. اور یہ یاد رکھیے گا, رسپانسبلٹیز انسان کو رسپانسیبل بناتی ہیں. اگر آپ کے پاس رسپانسبلٹی نہیں ہوگی تو آپ کہے کہ رسپانسیبل ہوں گے. اور ایسے کو معاشرہ بھی پسند نہیں کرتا جو غیر ذمہ دار ہوتا ہے. ذمہ دار جو ہوتا ہے, احساس ذمہ داری کرنے والا, معاشرہ بھی اس کو اچھی طریقے سے دیکھتا ہے. میرے آقا علیہ جو اخلاقی طور پہ اور شرعی طور پہ جو ہے چیزوں کا خیال رکھتے ہیں, یقین کریں ان سے جو ہے آپ ان کی زندگی دیکھیں گے کہ ان کی زندگی واقعی کامیاب ہے اور لوگ ان سے خوش ہیں.
ਜੀ ਸ਼ਾਹ ਸਾਹਿਬ, ਇਸੇ ਚੀਜ਼ ਨੂੰ ਅੱਗੇ ਵਧਾਉਂਦੇ ਹੋਏ ਮਜ਼ੀਦ ਮੈਂ ਕੁਛ ਐਡ ਕਰਾਂਗਾ। ਆਮ ਤੌਰ 'ਤੇ ਜਦੋਂ ਔਲਾਦ ਹੁੰਦੀ ਹੈ ਨਾ, ਜਵਾਨ ਹੈ, ਟੀਨੇਜਰ ਨੇ, ਉਦੋਂ ਸਾਨੂੰ ਵਾਲਦਿਆਂ ਦੀ ਜ਼ਰੂਰਤ ਹੁੰਦੀ ਹੈ, ਉਦੋਂ ਥੋੜ੍ਹਾ ਬਹੁਤ ਸਾਡਾ ਉਹਨਾਂ ਦੀ ਰਿਸਪੈਕਟ ਵੀ ਹੁੰਦੀ ਹੈ, ਹਕੂਕ ਵੀ ਅਦਾ ਕਰ ਰਹੇ ਹੁੰਦੇ ਹਾਂ। ਲੇਕਿਨ ਕੁਰਾਨ ਨੇ ਸਾਨੂੰ ਖਾਸ ਤੌਰ 'ਤੇ ਜਦੋਂ ਉਹਨਾਂ ਦੀ ਖਿਦਮਤ ਕਰਨ ਦਾ ਹੁਕਮ ਦਿੱਤਾ ਨਾ, ਕੁਰਾਨ ਪਾਕ 'ਚ ਹੈ, ਜਦੋਂ ਬੁਢਾਪੇ 'ਚ ਤੁਹਾਡੇ ਮਾਂ ਬਾਪ ਪਹੁੰਚ ਜਾਣ ਜਾਂ ਉਹਨਾਂ 'ਚੋਂ ਇੱਕ ਪਹੁੰਚ ਜਾਏ, ਫਿਰ ਉਹਨਾਂ ਨੂੰ ਉਫ ਤੱਕ ਵੀ ਨਹੀਂ ਕਹਿਣਾ, ਉਸ ਟਾਈਮ ਉਹਨਾਂ ਨੂੰ ਸਾਡੀ ਖਿਦਮਤ ਦੀ ਜ਼ਰੂਰਤ ਹੈ। ਲੇਕਿਨ ਇੱਥੇ ਅਸੀਂ ਬਾਅਦ ਕੁ ਦਫ਼ਾ ਸੁਸਤੀ ਕਰ ਜਾਂਦੇ ਹਾਂ। ਹੁਣ ਉਹਨਾਂ ਨੂੰ ਜ਼ਰੂਰਤ ਹੈ ਕਿ ਅਸੀਂ ਉਹਨਾਂ ਦੀ ਖਿਦਮਤ ਕਰੀਏ, ਦੇਖਭਾਲ ਕਰੀਏ, ਐਟਲੀਸਟ ਅਲਫਾਜ਼ ਉਹਨਾਂ ਦੇ ਸਾਹਮਣੇ ਐਸੇ ਨਰਮ ਅਪਣਾਈਏ, ਕਿਉਂਕਿ ਹੁਣ ਉਹ ਪਿਛਲੀ ਉਮਰ 'ਚ ਪਹੁੰਚ ਗਏ ਨੇ, ਉਹਨਾਂ ਨੂੰ ਗੁੱਸਾ ਵੀ ਜਲਦੀ ਆਏਗਾ, ਬਰਦਾਸ਼ਤ ਵੀ ਘੱਟ ਗਈ, ਆਜ਼ਾਬ ਵੀ ਸਾਥ ਦੇਣਾ ਛੱਡ ਗਏ, ਹੋਰ ਉਹਨਾਂ ਦੀ ਖਿਦਮਤ ਦਾ ਜ਼ਿਆਦਾ ਹੱਕ ਸੀ। ਇਸ ਵਾਸਤੇ ਕੁਰਾਨ ਨੇ ਫਰਮਾਇਆ ਕਿ ਉਹਨਾਂ ਨੂੰ ਉਫ ਵੀ ਨਹੀਂ ਕਹਿਣਾ, ਬਲਕਿ ਉਹਨਾਂ ਵਾਸਤੇ ਰਹਿਮਤ ਦਾ ਬਾਜ਼ੂ ਵਿਛਾਉਣਾ ਹੈ। ਔਰ ਸ਼ਾਹ ਸਾਹਿਬ, ਐਸ ਜਦੋਂ ਖੁਸ਼ਕਿਸਮਤ ਬੰਦੇ ਉਹ ਨੇ ਜਿਹੜੇ ਆਪਣੇ ਮਾਂ ਬਾਪ ਨੂੰ ਬੁਢਾਪੇ 'ਚ ਪਾ ਲੈਂਦੇ ਨੇ, ਕਈ ਤੁਸੀਂ ਦੇਖਿਆ ਉਹਨੇ ਆਪਣੇ ਦੋਸਤਾਂ 'ਚ, ਆਪਣੇ ਜਾਣਨ ਵਾਲਿਆਂ 'ਚ, ਕਿ ਉਹਨਾਂ ਦੇ ਵਾਲਦੈਨ 40-45 ਸਾਲ ਦੀ ਉਮਰ 'ਚ ਦੁਨੀਆ ਤੋਂ ਚਲੇ ਗਏ। ਹੁਣ ਜਦੋਂ ਖੁਦ ਇਹ 40-50 ਦੇ ਹੋਣਗੇ ਨਾ, ਇਹਨਾਂ ਨੂੰ ਮਾਂ ਬਾਪ ਦੀ ਸਖਤ ਕਮੀ ਮਹਿਸੂਸ ਹੁੰਦੀ ਹੈ, ਫਿਰ ਖਾਲੀ ਸਿਰਫ ਸਟੇਟਸ ਲਾ ਕੇ ਜਾਂ ਲੋਕਾਂ ਕੋਲ ਦੁਆ ਕਰਾ ਕੇ ਉਹਨਾਂ ਨੂੰ 1-2 ਦਿਨ ਯਾਦ ਕਰ ਲੈਂਦੇ ਨੇ। ਹਾਲਾਂਕਿ ਵਾਲਦੈਨ ਦਾ ਜਦੋਂ ਤੁਹਾਡੇ ਸਾਹਮਣੇ ਨੇ ਨਾ, ਕਮ ਅਜ਼ ਕਮ ਇਹਨਾਂ ਵੀ ਜ਼ਰੂਰ ਬਾਤ ਬਾਤ 'ਤੇ ਅਗਰ ਅਸੀਂ ਕਹੀਏ, ਇਹਦੇ 'ਚ ਵੀ ਕੀ ਅਰਜੇ, ਅੰਮੀ ਜਾਨ ਅੱਲਾਹ ਤੁਹਾਨੂੰ ਜਜ਼ਾਇ ਖੈਰ ਦੇ, ਤੁਸੀਂ ਬਚਪਨ 'ਚ ਮੇਰਾ ਕਿੰਨਾ ਖਿਆਲ ਰੱਖਿਆ ਹੋਣਾ। ਇਹ ਬੰਦੇ ਨੂੰ ਉਦੋਂ ਪਤਾ ਲੱਗਦਾ ਜਦੋਂ ਆਪਣੇ ਬੱਚੇ ਬੰਦਾ ਦੇਖਦਾ ਨਾ ਕਿ ਮੈਨੂੰ ਉਹਨਾਂ ਦਾ ਕਿੰਨਾ ਖਿਆਲ ਹੈ। ਹੁਣ ਬੱਚਾ ਕਿਚਨ ਵਿੱਚ ਜਾ ਰਿਹਾ, ਵਾਲਦਾ ਭੱਜ ਕੇ ਪਿੱਛੇ ਜਾਂਦੀ, ਕਿਤੇ ਗਰਮ ਪਤੀਲੀ ਨੂੰ ਹੱਥ ਨਾ ਲਾ ਦੇ, ਕਿਤੇ ਚਾਕੂ ਨਾ ਫਾੜ ਕੇ ਮਾਰ ਨਾ ਲਵੇ ਆਪਣੇ ਆਪ ਨੂੰ। ਉਦੋਂ ਇਹ ਵੀ ਸੋਚਣਾ ਚਾਹੀਦਾ, ਜਦੋਂ ਮੈਂ ਨਿੱਕਾ ਸੀ ਨਾ, ਉਦੋਂ ਮੇਰੀ ਵਾਲਦਾ ਇਸ ਤੋਂ ਵੀ ਜ਼ਿਆਦਾ ਮੇਰਾ ਖਿਆਲ ਰੱਖਦੀ ਹੋਏਗੀ, ਅਤੇ ਕਿਉਂ ਨਾ ਮੈਂ ਆਪਣੀ ਅੰਮੀ ਨੂੰ ਹਾਲੇ ਮੌਜੂਦ ਹੈ, ਉਹਨੂੰ ਕਿਹਾ ਅੰਮੀ ਬਹੁਤ ਤੁਹਾਡੀ ਮਿਹਰਬਾਨੀ, ਤੁਸੀਂ ਮੇਰਾ ਕਿੰਨਾ ਖਿਆਲ ਰੱਖਿਆ ਸੀ। ਯਕੀਨ ਕਰੋ, ਇੰਨਾ ਜੁਮਲਾ ਸੁਣ ਕੇ ਤੁਹਾਡੇ ਦਿਲ 'ਚ ਉਹਨਾਂ ਦੀ ਮੁਹੱਬਤ, ਉਹਨਾਂ ਦੇ ਦਿਲ 'ਚ ਤੁਹਾਡੀ ਮੁਹੱਬਤ ਕਿੰਨੀ ਵੱਧ ਜਾਏਗੀ, ਔਰ ਉਹ ਤੁਹਾਡੇ ਤੋਂ ਖੁਸ਼ ਹੋਣਗੇ। ਔਰ ਇਹ ਹੀ ਵਾਲਦਿਆਂ ਦੇ ਇੱਕ ਹਕੂਕ ਤੋਂ ਹੱਕ ਵੀ ਹੈ। ਕੁਰਾਨ ਸ਼ਰੀਫ ਨੇ ਸਾਨੂੰ ਹੁਕਮ ਦਿੱਤਾ, ਅਨਿਸ਼ਕੁਰ ਲੀ ਵਾਲੀ ਵਾਲਦੇਇਕ, ਅੱਲਾਹ ਪਾਕ ਨੇ ਸ਼ਾਹ ਫਰਮਾਇਆ ਕਿ ਮੇਰਾ ਸ਼ੁਕਰ ਅਦਾ ਕਰੋ ਅਤੇ ਆਪਣੇ ਵਾਲਦੈਨ ਦਾ ਵੀ ਸ਼ੁਕਰੀਆ ਅਦਾ ਕਰੋ। ਵੇਖੋ, ਅੱਲਾਹ ਪਾਕ ਨੇ ਆਪਣੇ ਸ਼ੁਕਰ ਦੇ ਨਾਲ ਮਾਂ ਬਾਪ ਦਾ ਸ਼ੁਕਰੀਆ ਅਦਾ ਕਰਨ ਨੂੰ ਮੈਨਸ਼ਨ ਕੀਤਾ। ਇਹਦੇ ਤੋਂ ਪਤਾ ਚੱਲਿਆ ਬੜੀ ਇਫੈਕਟਿਵ ਚੀਜ਼ ਹੈ, ਔਰ ਉਹਨਾਂ ਦੇ ਹਕੂਕ 'ਚੋਂ ਸਾਡੇ ਉੱਤੇ ਇੱਕ ਹੱਕ ਹੈ। ਔਰ ਹਦੀਸ 'ਤੇ ਕਿੰਨੀ ਮਸ਼ਹੂਰ ਹੈ, ਜਿਹੜਾ ਬੰਦਿਆਂ ਦਾ ਸ਼ੁਕਰੀਆ ਅਦਾ ਨਹੀਂ ਕਰਦਾ ਉਹ ਅੱਲਾਹ ਦਾ ਵੀ ਸ਼ੁਕਰਗੁਜ਼ਾਰ ਨਹੀਂ ਹੈਗਾ। ਇਸ ਵਾਸਤੇ ਵਾਲਦੈਨ ਦੀ ਕਮ ਅਜ਼ ਕਮ ਇੰਨਾ ਜ਼ਬਾਨ ਨਾਲ ਤਾਂ ਉਹਨਾਂ ਦੀ ਤਾਰੀਫ, ਉਹਨਾਂ ਦਾ ਸ਼ੁਕਰੀਆ ਅਦਾ ਕਰੋ, ਤਾਂ ਕਿ ਉਹ ਤੁਹਾਡੇ ਤੋਂ ਖੁਸ਼ ਹੋਣ, ਦਿਲੋਂ ਤੁਹਾਨੂੰ ਦੁਆਵਾਂ ਦੇਣ।
ਸਹੀ ਬਾਤ ਹੈ, ਜੋ ਲੋਕੋਂ ਕਾ ਸ਼ੁਕਰ ਅਦਾ ਨਹੀਂ ਕਰਤਾ ਉਹ ਆਪਣੇ ਰੱਬ ਕਾ ਵੀ ਸ਼ੁਕਰ ਅਦਾ ਨਹੀਂ ਕਰਤਾ। ਇਹ ਵੀ ਜ਼ਿੰਮੇਦਾਰੀਓਂ ਮੇਂ ਸੇ ਹੈ ਕਿ ਹਮ ਆਪਣੀ ਜ਼ਿੰਮੇਦਾਰੀਓਂ ਕਾ ਅਹਿਸਾਸ ਕਰੇਂ, ਜਦੋਂ ਲੋਕੋਂ ਕਾ ਸ਼ੁਕਰ ਵੀ ਅਦਾ ਕਰੇਂ, ਲੋਕੋਂ ਕੇ ਕਾਮ ਵੀ ਆਏ। ਟਾਈਮ ਫੋਰ ਆਵਰ ਟੂਡੇਜ਼ ਵਜ਼ੀਫਾ, ਆਈਏ ਦੇਖਤੇ ਇਨਸ਼ਾ ਅੱਲਾਹ। ਵੂਮਨ ਚੀਜ਼ੇ ਕਾਟ ਲੇਤੀ ਹੈ ਔਰ ਅਜ਼ਮਾਈ ਕਿਉਰ ਫੋਰ ਪੋਇਜ਼ਨ ਅਟੈਕ, ਆਈਏ ਦੇਖਤੇ ਹੈ ਸਕਰੀਨ ਪਰ ਕਿਉਰ ਫੋਰ ਪੋਇਜ਼ਨ ਅਟੈਕ ਇਨਸ਼ਾ ਅੱਲਾਹ। ਸਮਝੇ ਜੀ, ਚਲਾ ਦੀਜੀਏ ਵਜ਼ੀਫਾ। Wazifa of the day, the part where a poisonous animal has bitten, moving finger around that spot, recite 7 times Bismillahir Rahmanir Rahim. 7 times Bismillahir Rahmanir Rahim in one breath. Ek hi saans mein padhni hai aur phir uske baad us par dam karna hai. Inshallah azza wa jal the effect of poison will go away. To ye wazifa tha, jo agar koi jo hai agar attack ho jaye, کسی زہر کاٹ لیا جائے, کوئی پوائزن اینیمل ہوتے ہیں تو اس سے بچنے کے لیے, اس سے نجات کے لیے اسکرین کے اوپر چل رہا ہے. اللہ تعالی ہم کو ان مصیبتوں سے محفوظ فرمائے. عبدالحنان بھائی, آخر میں کیا میسیج دینا چاہتے ہیں؟
One who doesn't fulfill a responsibility, you will find himself in lost, in trouble, in difficulty. A simple example can be, you know, if a person who drives a car, he's not responsible that he's going to fill it up, he's going to put fuel in the car, right? If the car clanks out in the middle of nowhere, he's going to be in trouble. So it's anything, even if the person's not looking after that vehicle and he's not checking the oil, he's not taking responsibility of that vehicle itself, it'll come a time that that's going to give him trouble. He's going to lose out on the money wise, and if the engine oil is gone down and it's totally, basically the head gasket's gone, all this, you know, these are responsibilities for looking after that. And in the same way, says, if we are not looking after our responsibilities which are upon us, there's a, if we are not caught in the dunya, there could be that we could be caught on the day of judgment regarding this.
Short message kya dena chahte hain? Bilkul mukhtasar message hai deunga Shah sahab ke, ek saadi zimmedari hai si apne aap nu bhi jahannam to bachana hai, ghar walyan nu bhi. ਇਹਦੇ ਵਾਸਤੇ ਬਿਹਤਰੀਨ ਪਹਿਲਾ ਕੰਮ ਹੈ ਕਿ ਹਲਾਲ ਰੋਜ਼ੀ ਖੁਦ ਵੀ ਖਾਓ ਅਤੇ ਆਪਣੇ ਬੱਚਿਆਂ ਨੂੰ ਵੀ ਖਵਾਓ, ਕਿਉਂਕਿ ਹਰਾਮ ਜਿਹੜੀ ਰੋਜ਼ੀ ਹੈ ਨਾ, ਉਹ ਨਾ ਫਰਮਾਨੀ ਉੱਤੇ ਉਭਾਰਦੀ ਹੈ, ਅਤੇ ਫਿਰ ਬੱਚਿਆਂ ਦੀ ਓਬੀਡੀਅੰਸ ਕਦੀ ਵੀ ਐਕਸਪੈਕਟ ਨਾ ਕਰੋ ਕਿ ਬੱਚੇ ਫਰਮਾ ਬਰਦਾਰ ਹੋਣਗੇ। ਸਭ ਤੋਂ ਪਹਿਲੀ ਚੀਜ਼ ਆਪਣੀ ਗਜ਼ਾ ਪਾਕ ਕਰੋ।
ਸ਼ਾਹਿਦ ਬਾਈ, क्या मैसेज है?
Responsibility should be formed, you know, to the best of person's ability and wholeheartedly, rather than, you know, leaving things halfway done. So best to do is to best of your capability.
मैं आखिर में सिर्फ ये सिंपल मैसेज दूंगा. लोग मैच्योरिटी की बात करते हैं. मैच्योरिटी जो होता है अपने आप को कहते हैं बंदा मैच्योर हो गया है. Is not by the age but the acceptance of your responsibilities. अपनी जिम्मेदारी का एहसास करने से इंसान मैच्योर होता है. अपनी जिम्मेदारी का एहसास कीजिए और मदनी चैनल देखते रहिए, घर वालों को दिखाते रहिए. सल्लु अलल हबीब सल्लल्लाहु ताला अला मोहम्मद सल्लल्लाहु अलैहि वसल्लम.
The path of knowledge is the way to Jannah. The path of knowledge is the way to Jannah. Jannah.